गुरु नानक पाद पंकज बंदन पाग पंकज बंदन सिमरौ अंगद दुख निकंदन श्री अमरदास हृदय नित त्यावं हृदय नित त्यावं श्री गुरु रामदास गुण गावं श्री अर्जन विघ्नन के नाशक विघ्नन के नाशक श्री हर गोबिंद शुभ सुमत पर काशक श्री हर राय नमो कर जोरी नमो कर जोरी नमो कर जोरी श्री हर कृष्ण मनाऊं बहोरी गुरु तेग बहादुर परम कृपाला जी परम कृपाला श्री गुरु गोविंद संग विसाला जिसमें है अमृत ज्ञान है मानक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन कौ बंदना सिर चरणन पर धार एक अंकारा सतगुरु तिह प्रसाद सच होए वाहे गुरु जी की फतेह है बिघ्न बिनाशन सोए वाहे गुरु जी की फतेह है बिघ्न बिनाशन सोए
सतनाम श्री वाहिगुरु साहिब जीओ तब करनो संस्कार शरीर बाल गुरु हर कृष्ण सतीर नृप को आन सकल समझाए शाहो आप सो एम फुरमाई तब करनो संस्कार शरीर
वाहिगुरु जी का खालसा वाहिगुरु जी की फतेह सतगुरु जी की साजी नवाजी परम सन्मान जो गुरु खालसा सतसंगत जी धन गुरु नानक देव महाराज जी उन्होंने दसे स्वरूप दसाही पातशाहियों के आत्मक जो स्वरूप सतगुरु श्री गुरु ग्रंथ साहब महाराज जी की अपार कृपालता हुई है पिछले पैर के सुंदर दीवाना की प्रारंभता गुरु साहब जी की पावन पवित्र हजूरी विच हुई रह रह साहब जी के पाठ आप जी ने गुरमुखा तो सरवण किए हैं उपरंत लड़ीवार गुरु इतिहास की कथा जो आप जी सुन रहे हो इस दा समा है धन गुरु हरकृष्ण साहब महाराज सचे पातशाह जी दिल्ली विच हन सतगुरु सचे पातशाह जी का परलोक गमन करन दा सतखंड जाण दा सतसंग जी समा है जो प्रसंग आप जी ने पहला सरण किया अद्धी रात तो एक घड़ी रात अगे लंघ चुकी है महाराज सचे पातशाह जी के सत्कार योग माता कृष्ण कौर जी भी कोल बैठे हन सतगुरु सचे पातशाह जी ने दस दिता कि असीं सतखंड नूं जा रहे हां यह सुन के सारियां संगतां दे मन विच वी बड़ा भारी बैराग है उन्हां दे सत्कार योग माता जी ने भी मन विच बहुत बैराग किया ते कोल बैठे हन सतगुरु सचे पातशाह जी ने बचन किते ते नाल ज्ञान की दात बख्शी कि शरीरां नाल मोह करना नहीं बणदा क्योंकि शरीर जिहड़े दा धर्म है जमना मरना आना जाना सदा तां कोई भी नहीं इत्थे बैठा रहिंदा स्वयं कुछ धीरज वाले बचन अपने माता जी दे ताई कीते गुरु कियां संगतां जिहड़ियां होर सन उन्हां दे ताई कीते हन सतगुरु सचे पातशाह जी आप पै के अपने शरीर दे उपर एक बस्तर लै लिया चेहरा भी महाराज जी ने ढक लिया है थोड़ी देर चुप वरती रही उदों बाद उन्हां दे माता जी ने एक सेवादार नूं आख्या कि चेहरे तो बस्तर ला के देखो एवं लगदा कि परलोक चले गए हन ਜਦੋਂ ਮਹਾਰਾਜ ਦੇ ਚਿਹਰੇ ਉੱਤੋਂ ਬਸਤਰ ਲਾ ਕੇ ਵੇਖਿਆ ਸੇਵਾਦਾਰ ਨੇ, ਸਿਰਫ ਇੱਕ ਪ੍ਰਾਣ ਹੀ ਨਹੀਂ ਸੀ, ਇੱਕ ਸਵਾਸ ਹੀ ਨਹੀਂ ਸੀ ਸਤਸੰਗ ਜੀ ਚੱਲਦੇ, ਬਾਕੀ ਮਹਾਰਾਜ ਜੀ ਦੇ ਚਿਹਰੇ ਦਾ ਤੇਜ ਪ੍ਰਤਾਪ ਅਜੇ ਉਸੇ ਤਰ੍ਹਾਂ ਹੀ ਸੀ। ਆਖਿਆ ਮਾਤਾ ਜੀ ਮਹਾਰਾਜ ਸੱਚਖੰਡ ਗਮਨ ਕਰ ਗਏ ਹਨ। ਇੱਥੋਂ ਤੱਕ ਸਤਸੰਗ ਜੀ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ, ਉਹ ਸਰਧਾ ਭਾਵਨਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ ਹੈ, ਉਹਨਾਂ ਦੇ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ। ਕਲਗੀਧਰ ਪਾਤਸ਼ਾਹ ਜੀ ਨੇ ਸਤਸੰਗ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦੇ ਬਾਰੇ ਬਚਨ ਕਰਦਿਆਂ ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਦਸਵੇਂ ਪਾਤਸ਼ਾਹ ਜੀ ਦਾ ਬਚਨ ਆਪਾਂ ਰੋਜ਼ ਅਰਦਾਸ ਵਿੱਚ ਚੇਤੇ ਕਰਦੇ ਹਾਂ। ਉਹਨਾਂ ਨੇ ਆਖਿਆ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਜੇ ਕੋਈ ਧਿਆਉਂਦਾ ਤਾਂ ਵੀ ਤੇ ਜੇ ਕੋਈ ਉਹਨਾਂ ਨੂੰ ਦੇਖਦਾ ਤਾਂ ਵੀ ਉਹਦੇ ਦੁੱਖ ਕੱਟੇ ਜਾਂਦੇ ਆ, ਸਭ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਅੱਠਵੇਂ ਪਾਤਸ਼ਾਹ ਜੀ ਨੂੰ ਚੇਤੇ ਕੀਤਿਆਂ ਧਿਆਇਆ, ਭਾਵੇਂ ਕੋਈ ਧਿਆਉਂਦਾ ਤੇ ਭਾਵੇਂ ਇਹਨਾਂ ਦੇ ਦਰਸ਼ਨ ਕਰਦਾ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ, ਧਿਆਉਣਾ ਤੇ ਡਿੱਠੇ ਦਰਸ਼ਨ ਕਰਨਾ ਸਾਰੇ ਦੁੱਖਾਂ ਦੀ ਨਿਵਰਤੀ ਦਾ ਸਤਸੰਗ ਜੀ ਮੂਲ ਕਾਰਨ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਤੇ ਉਹਨਾਂ ਨੂੰ ਚੇਤੇ ਕਰਨਾ, ਐਸੇ ਗੁਰੂ ਸਾਹਿਬ ਜੀ ਦੇ ਦਰਸ਼ਨ ਸਤਸੰਗ ਜੀ ਸੰਗਤਾਂ ਨੇ ਕੀਤੇ। ਸਰੀਰ ਕਰਕੇ ਆਪਾਂ ਕਹੀਏ ਦਰਸ਼ਨ ਉਹਨਾਂ ਦੇ ਹੁਣ ਨਹੀਂ ਹੋਣਗੇ, ਪਰ ਧਿਆ ਤਾਂ ਸਕਦੇ ਹਾਂ ਨਾ ਅੱਠਵੇਂ ਪਾਤਸ਼ਾਹ ਜੀ ਨੂੰ ਜਦੋਂ ਕੋਈ ਮਰਜ਼ੀ ਧਿਆਵੇ ਤੇ ਧਿਆਇਆ ਉਹਦੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਉਵੇਂ ਸਾਰਾ ਸੰਸਾਰ ਹੀ ਸਤਸੰਗ ਜੀ ਦੁਖੀ ਹੈ, ਕਿਉਂਕਿ ਦੁੱਖ ਸਰਬ ਵਿਆਪੀ ਨੇ, ਦੁੱਖਾਂ ਦਾ ਕੋਈ ਇੱਕ ਬੀਜ ਨਹੀਂ ਹੁੰਦਾ। ਕੋਈ ਕਿਸੇ ਕਾਰਨ ਕਰਕੇ ਦੁਖੀ ਹੈ, ਕੋਈ ਕਿਸੇ ਕਾਰਨ ਕਰਕੇ, ਸੰਸਾਰਿਕ ਤੌਰ ਤੇ ਬਿਲਕੁਲ ਕੋਈ ਸੁਖੀ ਵੀ ਹੋਵੇ ਤਾਂ ਵੀ ਮਹਾਰਾਜ ਕਹਿੰਦੇ ਨੇ ਭਾਈ ਜਦੋਂ ਉਹਨੂੰ ਛੇੜ ਕੇ ਦੇਖੋਗੇ, ਬੁਲਾ ਕੇ ਦੇਖੋਗੇ, ਕੋਈ ਨਾ ਕੋਈ ਦੁੱਖ ਵਿੱਚੋਂ ਜ਼ਰੂਰ ਨਿਕਲੇਗਾ। ਬਾਲੀ ਰੋਵੈ ਨਾ ਹੈ ਪਤਾਰ ਨਾਨਕ, ਦੁਖੀਆ ਸਭ ਸੰਸਾਰ ਮਹਾਰਾਜ ਨੇ ਬਚਨ ਕੀਤੇ। ਬਾਬਾ ਫਰੀਦ ਜੀ ਨੇ ਆਖਿਆ ਫਰੀਦਾ ਮੈਂ ਦੁਖਿਆ ਜਾਣਿਆ ਦੁੱਖ ਮੋਜਕੂ, ਦੁੱਖ ਸਬਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਰਿਹਾ ਅੱਗ। ਉਹ ਵੀ ਕਹਿੰਦੇ ਨੇ ਮੈਂ ਜਦੋਂ ਉੱਚੇ ਥਾਂ ਤੇ ਚੜ੍ਹ ਕੇ ਦੇਖਿਆ ਤੇ ਜਿਵੇਂ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਕਿ ਉੱਥੋਂ ਧੂੰਆਂ ਨਿਕਲਦਾ ਹੈ, ਇਹ ਨਿਸ਼ਾਨੀ ਸੀ ਵੀ ਦੁੱਖਾਂ ਦਾ ਧੂੰਆਂ ਹਰ ਘਰ ਚੋਂ ਹੀ ਨਿਕਲ ਰਿਹਾ ਸੀ। ਮੈਂ ਸਮਝਦਾ ਸਾਂ ਮੈਂ ਹੀ ਦੁਖੀ ਆ, ਨਹੀਂ ਇਹ ਤਾਂ ਸਾਰਾ ਸੰਸਾਰ ਹੀ ਦੁਖੀ ਸੀ। ਫਿਰ ਮਹਾਰਾਜ ਨੇ ਆਖਿਆ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ। ਕਹਿੰਦੇ ਕਿੰਨੀ ਤਰ੍ਹਾਂ ਦੇ ਦੁੱਖ ਨੇ, ਇਹ ਜਿੰਨੇ ਵੀ ਦੁੱਖ ਹਨ ਇਹਨਾਂ ਸਾਰੇ ਦੁੱਖਾਂ ਦੀ ਨਿਵਰਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧਿਆਇਆ, ਉਹਨਾਂ ਦੇ ਦਰਸ਼ਨ ਕੀਤਿਆਂ ਹੋ ਜਾਂਦੀ ਹੈ, ਤੇ ਬਚਨ ਦਸਵੇਂ ਪਾਤਸ਼ਾਹ ਜੀ ਨੇ ਕੀਤਾ। ਐਸੇ ਮਹਾਨ ਬਖਸ਼ਾਂ ਦੇ ਸਤਸੰਗ ਜੀ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਦਿੱਲੀ ਨੂੰ ਤੰਦਰੁਸਤੀ ਬਖਸ਼ੀ। ਮਹਾਰਾਜ ਜੀ ਦੀ ਪਾਲਕੀ ਦੇ ਅੱਗੇ ਲੰਮਾ ਪਿਆ ਕੋਹੜੀ ਸੀ, ਮਹਾਰਾਜ ਨੇ ਰੁਮਾਲ ਦੇ ਕੇ ਉਹਨੂੰ ਵੀ ਤੰਦਰੁਸਤੀ ਬਖਸ਼ੀ। ਆਖਿਆ ਲੈ ਰੁਮਾਲ ਧੋ ਕੇ ਪੀ ਲੈਣਾ ਤੇ ਮੂਲ ਮੰਤਰ ਦਾ ਪਾਠ ਕਰਨਾ, ਆਪਣੇ ਸਰੀਰ ਤੇ ਫੇਰਨਾ ਇਸ ਰੁਮਾਲ ਨੂੰ, ਤੇਰਾ ਦੁੱਖ ਗੁਰੂ ਨਾਨਕ ਮਹਾਰਾਜ ਦੂਰ ਕਰ ਦੇਣਗੇ, ਤੇ ਦੁੱਖ ਦੂਰ ਹੋਇਆ ਉਹਦਾ ਉਸੇ ਵੇਲੇ ਹੋਇਆ। ਐਸੀਆਂ ਬਖਸ਼ਾਂ ਦੇ ਮਾਲਕ ਹੈ। ਸਰੀਰ ਛੱਡ ਦਿੱਤਾ, ਅੰਤਮ ਸੰਸਕਾਰ ਦੀ ਮਹਾਰਾਜ ਜੀ ਦੇ ਤਿਆਰੀ ਹੋ ਰਹੀ ਹੈ। ਰਾਜੇ ਜੈ ਸਿੰਘ ਨੇ ਵੀ ਸੁਨੇਹਾ ਭੇਜ ਦਿੱਤਾ ਵੀ ਮਹਾਰਾਜ ਅਠਵੇਂ ਪਾਤਸ਼ਾਹ ਜੀ ਸਰੀਰ ਛੱਡ ਗਏ ਹਨ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ। ਆਓ ਸਰਧਾ ਭਾਵਨਾ ਨਾਲ ਬਚਨ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਤਬ ਕਰਨੋ ਸੰਸਕਾਰ ਸਰੀਰਾ।
ਮਹਾਰਾਜ ਜੀ ਨੇ ਜਿਸ ਵੇਲੇ ਸਰੀਰ ਛੱਡ ਦਿੱਤਾ, ਰਾਜੇ ਜੈ ਸਿੰਘ ਨੂੰ ਸੁਨੇਹਾ ਭੇਜ ਦਿੱਤਾ, ਉਹ ਵੀ ਸਤਸੰਗ ਜੀ ਆ ਗਿਆ, ਬੜਾ ਬਰਾਗ ਉਹਨੇ ਕੀਤਾ ਤੇ ਫਿਰ ਉਹਨੇ ਹੀ ਤਿਆਰੀ ਕੀਤੀ ਆ ਵੀ ਮਹਾਰਾਜ ਅਠਵੇਂ ਪਾਤਸ਼ਾਹ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਜਾਵੇ। ਹੁਣ
ਬਾਲ ਗੁਰੂ ਹਰਿਕ੍ਰਿਸ਼ਨ ਸਤੀਰਾ,
ਬਾਲ ਗੁਰੂ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੀਰਜ ਧਾਰੀ। ਇੱਥੇ ਬਾਲ ਗੁਰੂ ਦਾ ਅਰਥ ਸਰੀਰ ਕਰਕੇ ਬਾਲ ਨਾ ਸਤਸੰਗਤ ਜੀ ਲੈਣਾ, ਕਿਉਂਕਿ ਗੁਰੂ ਘਰ ਵਿੱਚ ਉਮਰ ਦਾ ਤਕਾਜਾ, ਸਰੀਰ ਦਾ ਜਿਹੜਾ ਸਤਸੰਗ ਜੀ ਵਧਣਾ ਫੁੱਲਣਾ, ਇਹ ਦੋਵੇਂ ਚੀਜ਼ਾਂ ਦਾ ਕੋਈ ਮੁੱਲ ਨਹੀਂ। ਮੁੱਲ ਆ ਅੰਦਰ ਕੰਮ ਕਰਨ ਵਾਲੀ ਜੋਤ ਦਾ, ਤੇ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਵਾਲੀ ਹੈ। ਦੇਖੋ ਭਾਵੇਂ ਮਹਾਰਾਜ ਜੀ ਦੀ ਸਤਸੰਗ ਜੀ ਉਮਰ ਸਵਾ ਕੁ ਪੰਜ ਸਾਲ ਦੇ ਲਾਗੇ ਬਣੇ ਸੀ ਜਿਸ ਵੇਲੇ ਗੁਰਤਾ ਗੱਦੀ ਦੇ ਸੰਘਾਸਨ ਤੇ ਬੈਠੇ ਅੱਠਵੇਂ ਪਾਤਸ਼ਾਹ, ਪਰ ਕਿਰਪਾ ਉਹਨਾਂ ਨੇ ਉਹ ਹੀ ਕੀਤੀ ਜਿਹੜੀ ਸੱਤਵੇਂ ਪਾਤਸ਼ਾਹ ਜੀ, ਜਿਹੜੀ ਛੇਵੇਂ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ ਜੀ ਕਰਦੇ ਸਨ। ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੋਣ 'ਚ ਕੋਈ ਕਮੀ ਨਹੀਂ ਆਈ, ਸੰਗਤਾਂ ਨੂੰ ਆਤਮਕ ਗਿਆਨ ਮਿਲਣ ਵੱਲੋਂ ਕੋਈ ਕਮੀ ਨਹੀਂ ਆਈ, ਦਰਸ਼ਨ ਕੀਤਿਆਂ ਨੇਤਰਾਂ ਨੂੰ ਠੰਡ ਪੈਣ ਵੱਲੋਂ ਕੋਈ ਕਮੀ ਨਹੀਂ ਆਈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹਰ ਤਰ੍ਹਾਂ ਨਾਲ ਉਹੋ ਹੀ ਬਖਸ਼ਿਸ਼ ਕੀਤੀ ਜਿਹੜੀ ਵੱਡੇ ਸਤਿਗੁਰਾਂ ਦੇ ਵੇਲੇ ਤੋਂ ਹੁੰਦੀ ਆਈ ਸੀ। ਇਸ ਕਰਕੇ ਸਰੀਰ ਭਾਵੇਂ ਸਾਧ ਸੰਗਤ ਜੀ ਇੱਥੇ 82 ਸਾਲ ਦੇ ਬਜ਼ੁਰਗ ਬਾਬਾ ਅਮਰਦਾਸ ਜੀ ਦਾ ਹੋਵੇ ਤੇ ਭਾਵੇਂ 5.25 ਸਾਲ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ, ਜੋ ਤੋਹਾ ਜੁਗਤ ਸਾਹੇ ਸਹਿ ਕਾਇਆ ਫੇਰ ਪਲਟੀ ਹੈ। ਤੇ ਭਾਈ ਗੁਰਦਾਸ ਜੀ ਨੇ ਵੀ ਆਖਿਆ ਅਰਜਨ ਕਾਇਆ ਪਲਟ ਗਿਆ ਮੂਰਤ ਹਰਗੋਬਿੰਦ ਸਵਾਰੀ। ਉਹਨਾਂ ਦਾ ਬਚਨ ਇਹ ਸੀ ਵੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਹੀ ਆਣ ਬੈਠੇ, ਸਿਰਫ ਕਾਇਆ ਹੀ ਪਲਟੀ ਹੈ, ਜੋ ਤਾਂ ਉਹੀ ਹੈ, ਜੋ ਤਾਂ ਸੱਤਵੇਂ ਪਾਤਸ਼ਾਹ ਜੀ ਵਾਲੀ ਕੰਮ ਕਰ ਰਹੀ ਹੈ। ਇੱਥੇ ਸਤਸੰਗਤ ਜੀ ਉਮਰ ਦਾ ਤਕਾਜਾ ਨਹੀਂ, ਉਮਰ ਕਰਕੇ ਨਹੀਂ ਸੁਰਤ ਕਰਕੇ ਮੁੱਲ ਪੈਂਦਾ ਤੇ ਸੁਰਤ ਦਾ ਹੀ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਬਚਨ ਕੀਤਾ ਉਹ ਕਹਿੰਦੇ ਨੇ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਹੜਾ ਮਨਮੁਖ ਹੈ ਸੁਰਤ ਕਰਕੇ ਸਾਧ ਸੰਗਤ ਜੀ ਉਹ ਬਜ਼ੁਰਗ ਹੋਇਆ ਵੀ ਬਾਲਕ ਸਮਾਨ ਹੋ ਸਕਦਾ ਤੇ ਸੁਰਤ ਕਰਕੇ ਇੱਕ ਬਾਲਕ ਵੀ ਬਜ਼ੁਰਗ ਹੋ ਸਕਦਾ ਅੰਦਰੋਂ ਸੁਰਤ ਕਰਕੇ ਗੁਰਮੁਖਤਾਈ ਕਰਕੇ ਇੱਕ ਬੱਚਾ ਵੀ ਬਜ਼ੁਰਗ ਹੋ ਸਕਦਾ ਤੇ ਇੱਕ ਬਜ਼ੁਰਗ ਵੀ ਬੱਚਾ ਹੋ ਸਕਦਾ ਜੇ ਸੁਰਤ ਕੰਮ ਨਹੀਂ ਕਰਦੀ ਜੇ ਮਨਮੁਖਤਾਈ ਹੈ ਸੁਰਤ ਕਰਕੇ ਸਾਧ ਸੰਗਤ ਜੀ ਕੱਲੇ ਕੇਸ ਚਿੱਟੀ ਹੋ ਜਾਣਾ ਸਿਆਣਪ ਦੀ ਨਿਸ਼ਾਨੀ ਨਹੀਂ ਗੁਰਮਤ ਦੇ ਪੱਖ ਤੋਂ ਕੇਸ ਚਿੱਟੇ ਹੈ ਪਰ ਜੇ ਸੁਰਤ ਕਿਸੇ ਟਿਕਾਣੇ ਨਹੀਂ ਅਜੇ ਤੱਕ ਲੱਗੀ ਤੇ ਕਹਿੰਦੇ ਉਹ ਬੱਚਾ ਜਾਣੋ ਤੁਸੀਂ ਤੇ ਜੇ ਸੁਰਤ ਟਿਕੀ ਹੈ ਤੇ ਉਮਰ ਭਾਵੇਂ 5.5 ਸਾਲ ਦੀ ਹੈ ਤਾਂ ਵੀ ਜਾਣਿਆ ਜਾਵੇ ਪਰ ਇਹਨਾਂ ਦੇ ਅੰਦਰ ਬਜ਼ੁਰਗੀ ਹੈ 84 ਸਾਲ ਦੇ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਓਨੀ ਕੁਰਬਾਨੀ ਕਰਦੇ ਆ ਤੇ 9 ਤੇ 7 ਸਾਲ ਦੇ ਸਾਹਿਬਜ਼ਾਦੇ ਵੀ ਓਨੀ ਕੁਰਬਾਨੀ ਕਰਦੇ ਕੁਰਬਾਨੀ 'ਚ ਕੋਈ ਫਰਕ ਨਹੀਂ ਸਿੱਖਿਆ 'ਚ ਕੋਈ ਫਰਕ ਨਹੀਂ ਆਪਣੇ ਧਰਮ ਉੱਤੇ ਦ੍ਰਿੜਤਾ ਰੱਖਣ ਤੇ ਪਹਿਰਾ ਦੇਣ ਵਿੱਚ ਕੋਈ ਫਰਕ ਨਹੀਂ ਤੇ ਆਪਾਂ ਉਹਨਾਂ ਨੂੰ ਬੱਚੇ ਨਹੀਂ ਕਹਿੰਦੇ ਕਿ 7 ਤੇ 9 ਸਾਲ ਦੇ ਬੱਚੇ ਸਨ ਨੀਹਾਂ 'ਚ ਖਲੋਤੇ ਨਹੀਂ ਆਪਾਂ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬੇ ਦਾ ਅਰਥ ਆ ਵੱਡੇ ਉਮਰ ਕਰਕੇ ਬੱਚੇ ਸੀ ਪਰ ਸੁਰਤ ਕਰਕੇ ਵੱਡੇ ਆ ਕੁਰਬਾਨੀ ਕਰਕੇ ਕਰਨੀ ਕਰਕੇ ਆਪਣੇ ਕੌਤਕਾਂ ਕਰਕੇ ਕਰਤੱਬਾਂ ਕਰਕੇ ਵੱਡੇ ਆ ਇਸ ਕਰਕੇ ਇੱਥੇ ਮੁੱਲ ਸਾਧ ਸੰਗਤ ਜੀ ਸਰੀਰ ਕਰਕੇ ਤੇ ਉਮਰ ਕਰਕੇ ਨਹੀਂ ਜਾਣਨਾ ਗੁਰੂ ਸਾਹਿਬ ਜੀ ਦੀ ਸੁਰਤ ਕਰਕੇ ਵੇਖਣਾ ਵੀ ਉਮਰ ਭਾਵੇਂ 5.25 ਸਾਲ ਹੈ ਪਰ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਉਨੀਆਂ ਕਰ ਰਹੇ ਆ ਜਿੰਨੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀਆਂ ਜਿੰਨੀਆਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ 7ਵੇਂ ਪਾਤਸ਼ਾਹ ਤੱਕ ਜਿੰਨੀਆਂ ਰਹਿਮਤਾਂ ਹੋਈਆਂ ਸੰਗਤਾਂ ਉੱਤੇ 8ਵੇਂ ਪਾਤਸ਼ਾਹ ਜੀ ਨੇ ਵੀ ਉਨੀਆਂ ਕੀਤੀਆਂ ਕੋਈ ਕਸਰ ਨਹੀਂ ਬਾਲ ਗੁਰੂ ਉਹਨਾਂ ਦੀ ਸਾਧ ਸੰਗਤ ਜੀ ਉਸ ਉਮਰ ਦਾ ਕਰਕੇ ਕਹਿੰਦੇ ਆ ਵੀ ਬਾਲਕ ਰੂਪ ਵਿੱਚ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਇਮਾਨ ਹੋਏ ਤੇ ਬਾਲਕ ਰੂਪ ਵਿੱਚ ਹੀ ਸਾਧ ਸੰਗਤ ਜੀ 2 ਸਾਲਾਂ ਬਾਅਦ ਮਹਾਰਾਜ ਜੀ ਨੇ ਇਹ ਪਿਆਨਾ ਕਰ ਦਿੱਤਾ ਸਤਖੰਡ ਨੂੰ
ਨਿਰਪ ਕੋ ਆਨ ਸਕਲ ਸਮਝਾਏ
ਕਹਿੰਦੇ ਨੇ ਫਿਰ ਰਾਜੇ ਨੇ ਸਾਧ ਸੰਗਤ ਜੀ ਸਾਰਿਆਂ ਨੂੰ ਆਣ ਕੇ ਸਮਝਾਇਆ ਅੰਤਮ ਸੰਸਕਾਰ ਵਾਸਤੇ
ਸ਼ਾਹੋ ਆਪ ਸੋਂ ਐਮ ਫੁਰਮਾਏ
ਜਦੋਂ ਰਾਜੇ ਜੈ ਸਿੰਘ ਨੇ ਅੰਤਮ ਸੰਸਕਾਰ ਦੀ ਤਿਆਰੀ ਦਾ ਉਦਮ ਕੀਤਾ ਤੇ ਕਿਸੇ ਮਨੁੱਖ ਨੇ ਆਣ ਕੇ ਉਹਨੂੰ ਦੱਸਿਆ ਭਈ ਔਰੰਗਜ਼ੇਬ ਆਉਣਾ ਚਾਹੁੰਦਾ ਹੈ ਮਹਾਰਾਜ ਜੀ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਉਹ ਸਤਿਗੁਰੂ ਜੀ ਦੇ ਸਰੀਰ ਦੇ ਦਰਸ਼ਨ ਕਰਨੇ ਚਾਹੁੰਦਾ ਹੈ
ਸੁਣ ਜੈ ਸਿੰਘ ਗਯੋ ਤਤਕਾਲ
ਤੇ ਰਾਜਾ ਜੈ ਸਿੰਘ ਸੀ ਜਿਹੜਾ ਸਾਧ ਸੰਗਤ ਜੀ ਉਹਨੇ ਜਦੋਂ ਸੁਣਿਆ ਔਰੰਗਜ਼ੇਬ ਦਾ ਸੁਨੇਹਾ ਤਾਂ
ਅੰਮ੍ਰਿਤ ਵੇਲਾ ਹੁਤੋ ਵਿਸਾਲ
ਉਸੇ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਸਰੀਰ ਸੀ ਉੱਥੇ ਪਹੁੰਚਿਆ ਅੰਮ੍ਰਿਤ ਵੇਲਾ ਉਨੇ ਚਿਰ ਹੋ ਚੁੱਕਾ ਸੀ ਜਦੋਂ ਸਤਿਗੁਰਾਂ ਨੇ ਸਰੀਰ ਛੱਡਿਆ ਸਾਧ ਸੰਗਤ ਜੀ ਉਸ ਵੇਲੇ ਅੱਧੀ ਰਾਤ ਤੋਂ 1 ਘੜੀ ਰਾਤ ਅੱਗੇ ਜਾ ਚੁੱਕੀ ਸੀ ਹੁਣ ਜਦੋਂ ਜੈ ਸਿੰਘ ਆਇਆ ਤੇ ਅੰਮ੍ਰਿਤ ਵੇਲਾ ਹੋ ਚੁੱਕਾ ਹੈ
ਜਾਏ ਪੌਰ ਪਰ ਬੈਠੋ ਸੋਏ
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਸ ਮਹੱਲ ਵਿੱਚ ਸਾਧ ਸੰਗਤ ਜੀ ਟਿਕਾਣਾ ਕਰਵਾਇਆ ਸੀ ਉਹਦੇ ਦਰਵਾਜੇ ਤੇ ਜਾ ਕੇ ਬੈਠ ਗਿਆ ਰਾਜਾ ਜੈ ਸਿੰਘ ਜੋ ਹੈ
ਆਏ ਅਪਰ ਬੈਠੇ ਸਭ ਕੋਏ
ਹੋਰ ਵੀ ਜਿਨ੍ਹਾਂ ਨੂੰ ਪਤਾ ਲੱਗਦਾ ਗਿਆ ਦਿੱਲੀ ਵਿੱਚ ਉਸੇ ਵੇਲੇ ਆਣ ਕੇ ਉੱਥੇ ਬਹਿੰਦੇ ਗਏ ਹਨ ਜਿੱਥੇ ਮਹਾਰਾਜ 8ਵੇਂ ਪਾਤਸ਼ਾਹ ਜੀ ਨੇ ਸਰੀਰ ਛੱਡਿਆ ਹੋਇਆ ਹੈ
ਕਈ ਪ੍ਰਭਾਤ ਸੁਣਿਓ ਪੁਰ ਸਾਰੇ
ਉਹਨੇ ਜਦ ਨੂੰ ਪ੍ਰਭਾਤ ਵੇਲਾ ਹੋ ਗਿਆ ਸਾਰੀ ਦਿੱਲੀ ਨੂੰ ਹੀ ਪਤਾ ਲੱਗ ਗਿਆ ਇਹ ਖਬਰ ਉਸੇ ਵੇਲੇ ਪਹੁੰਚ ਗਈ ਸਾਰੀਆਂ ਸਿੱਖ ਸੰਗਤਾਂ ਵਿੱਚ ਕਿ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੀਰ ਤਿਆਗ ਦਿੱਤਾ ਹੈ
ਸਿੱਖ ਸੰਗਤ ਭਾ ਮੇਲ ਉਧਾਰੇ
ਬਹੁਤ ਵੱਡਾ ਜੋੜ ਮੇਲਾ ਉੱਥੇ ਸਿੱਖ ਸੰਗਤਾਂ ਦਾ ਇਕੱਠਾ ਹੋ ਗਿਆ ਉਸੇ ਵੇਲੇ ਹੀ
ਚੰਦਨ ਲੇਲੇ ਪਹੁੰਚੇ ਕੋਏ
ਇਹ ਤਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਕੋਲ ਸਾਰੇ ਬੈਠੇ ਹੋਏ ਹਨ ਤੇ ਕੋਈ ਚੰਦਨ ਲੈ ਕੇ ਆਇਆ ਕੋਈ ਹੋਰ ਸਮੱਗਰੀ ਲੈ ਕੇ ਆਇਆ ਜਿਵੇਂ ਜਿਵੇਂ ਕਿਸੇ ਦੀ ਸ਼ਰਧਾ ਸੀ ਜਿਵੇਂ ਜਿਵੇਂ ਸਮਰੱਥਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਉਸ ਵੇਲੇ ਉਹ ਅੰਤਮ ਭੇਟਾ ਵੀ ਲਿਆਇਆ ਹੈ
ਤਿਲਿਆਰ ਕ੍ਰਿਤ ਕਨੋਂ ਲੈ ਸੋਏ
ਕੋਈ ਘੇ ਲੈ ਕੇ ਆਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਚਿਖਾ ਤਿਆਰ ਕਰਨੀ ਸੀ ਉਹਦੇ ਤੇ ਪਾਉਣ ਵਾਸਤੇ
ਅਨਕ ਸੁਗੰਧਨ ਲਿਆਵਨ ਕਰੇ
ਕਈਆਂ ਨੇ ਚੰਦਨ ਦਾ ਬੂਰਾ ਲਿਆਂਦਾ ਕਈਆਂ ਨੇ ਚੰਦਨ ਲਿਆਂਦਾ ਕਈਆਂ ਨੇ ਹੋਰ ਸੁਗੰਧੀਆਂ ਲਿਆਂਦੀਆਂ ਹਨ
ਸ਼ੋਕ ਵਿਸਾਲ ਸਿੱਖ ਬਹੁਤ ਧਰੇ
ਬਹੁਤ ਜ਼ਿਆਦਾ ਸਾਧ ਸੰਗਤ ਜੀ ਉਸ ਵੇਲੇ ਸਿੱਖਾਂ ਵਿੱਚ ਉਦਾਸੀ ਹੈ ਬਹੁਤ ਜ਼ਿਆਦਾ ਹੀ ਮਹਾਰਾਜ ਜੀ ਦੇ ਸਰੀਰ ਕਰਕੇ ਚਲੇ ਜਾਣ ਦਾ ਜਿਹੜਾ ਸਤ ਸੰਗਤ ਜੀ ਉਹ ਵਿਯੋਗ ਸੀ ਸਿੱਖਾਂ ਨੇ ਮਨਾਇਆ ਕੀਤਾ
ਤੇ ਪੀਰ ਨਰ ਮਿਲੇ ਹਜ਼ਾਰਾਂ
ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ ਬਹੁਤ ਵੱਡੀ ਭੀੜ ਜੁੜ ਗਈ ਸੰਗਤਾਂ ਦੀ
ਸੁਣ ਸੁਧ ਚਲੇ ਆਏ ਦੁੱਖ ਧਾਰ
ਜਿਹਨੂੰ ਵੀ ਪਤਾ ਲੱਗਾ ਸੁਣ ਸੁਣ ਕੇ ਉਸੇ ਵੇਲੇ ਮਹਾਰਾਜ ਜੀ ਦੇ ਅਸਥਾਨ ਵੱਲ ਆਉਂਦੇ ਅਸਥਾਨ ਉੱਥੇ ਸਤ ਸੰਗਤ ਜੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਇਹ ਰਾਜੇ ਜੈ ਸਿੰਘ ਦਾ ਬਾਗ ਸੀ ਤੇ ਬਾਗ ਵਿੱਚ ਬੰਗਲਾ ਸੀ ਉੱਥੇ ਮਹਾਰਾਜ 8ਵੇਂ ਪਾਤਸ਼ਾਹ ਜੀ ਦਾ ਉਤਾਰਾ ਕੀਤਾ ਸੀ ਉਸ ਵੇਲੇ
ਬੈਠੇ ਸਿਮਰੇ ਗੁਰ ਗੁਣ ਕਹਨੇ
ਸਭ ਸੰਗਤਾਂ ਆਣ ਆਣ ਕੇ ਦਰਵਾਜੇ ਤੇ ਬਹਿੰਦੀਆਂ ਜਾਂਦੀਆਂ ਤੇ ਸਤਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਦੀਆਂ ਹਨ
ਕਸ਼ਟ ਅਨਕ ਦਰਸ਼ਨ ਤੇ ਹਨੇ
ਕੀ ਕਹਿੰਦੇ ਆ ਕਹਿੰਦੇ ਕਸ਼ਟ ਅਨਕ ਦਰਸ਼ਨ ਤੇ ਹਨੇ ਐਸੇ 8ਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕੀਤੇ ਕਸ਼ਟ ਕੱਟੇ ਜਾਂਦੇ ਹਨ
ਜਬ ਕੀ ਪੁਰਮੇ ਪਏ ਪ੍ਰਵੇਸ਼ਾ
ਇਹਦਾ ਸਾਧ ਸੰਗਤ ਜੀ ਜਦੋਂ ਸੰਗਤਾਂ ਕਹਿੰਦੀਆਂ ਵੀ ਜਦੋਂ ਦੇ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਵਿੱਚ ਆਏ, ਜਦੋਂ ਦਾ ਮਹਾਰਾਜ ਨੇ ਦਿੱਲੀ ਵਿੱਚ ਪ੍ਰਵੇਸ਼ ਕੀਤਾ ਅੱਠਵੇਂ ਪਾਤਸ਼ਾਹ ਜੀ ਨੇ,
ਤਬ ਤੇ ਨਸ਼ ਰੋਗ ਅਸ਼ੇਸ਼ਾ,
ਉਸ ਵੇਲੇ ਤੋਂ ਦਰਸ਼ਨ ਕਰਨ ਵਾਲਿਆਂ ਦੇ ਸਾਰੇ ਵੱਡੇ ਵੱਡੇ ਰੋਗ ਕੱਟੇ ਗਏ ਹਨ।
ਜੈਪੁਰ ਨਾਥ ਆਦਿ ਸਭ ਕਹਿ,
ਜਿਵੇਂ ਹੀ ਰਾਜਾ ਸਾਧ ਸੰਗਤ ਜੀ ਜੈ ਸਿੰਘ ਜਿਹੜਾ ਜੈਪੁਰ ਦਾ ਰਾਜਾ ਮੰਨਿਆ ਗਿਆ, ਉਹ ਵੀ ਏਦਾਂ ਹੀ ਕਹਿ ਰਿਹਾ ਵੀ ਹਾਂ ਧੰਨ ਹਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ, ਜਦੋਂ ਦੇ ਦਿੱਲੀ ਵਿੱਚ ਆਏ ਦਿੱਲੀ ਦੀ ਬਿਮਾਰੀ ਕੱਟ ਦਿੱਤੀ, ਰੋਗੀਆਂ ਦੇ ਰੋਗ ਦੂਰ ਕਰ ਦਿੱਤੇ ਹਨ।
ਸਰਵ ਕਲਾ ਸਮਰੱਥ ਪ੍ਰਭ ਲੈ,
ਕੀ ਕਹਿੰਦੇ? ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਸਰਵ ਕਲਾ ਸਮਰੱਥ ਹਨ ਜੀ।
ਕੀ ਚਿਤ ਰਾਮ ਰਾਏ ਕੋ ਨਿੰਦਾ ਹੈ,
ਕਈ ਸਿੱਖ ਸੰਗਤਾਂ ਬੈਠੀਆਂ ਹੋਈਆਂ ਰਾਮ ਰਾਏ ਦੀ ਨਿੰਦਿਆ ਕਰਦੀਆਂ ਹਨ ਉਸ ਵੇਲੇ।
ਮਤਸਰ ਤਰਤਾ ਬਹੁ ਔਰ ਬਿੰਦਾ ਹੈ,
ਕਹਿੰਦੇ ਨੇ ਬਹੁਤ ਜ਼ਿਆਦਾ ਇਹਨੇ ਮਹਾਰਾਜ ਜੀ ਦੇ ਨਾਲ ਈਰਖਾ ਕੀਤੀ ਰਾਮ ਰਾਏ ਨੇ।
ਸ਼ਾਹੋ ਨਿਕਟ ਕਹਿ ਪ੍ਰਥਮ ਹਕਾਰ,
ਕਹਿੰਦੇ ਨੇ ਜਾਣ ਕੇ ਇਹਨੇ ਚੁਗਲੀ ਕਰਕੇ ਔਰੰਗਜ਼ੇਬ ਦੇ ਕੋਲ ਤੇ ਮਹਾਰਾਜ ਜੀ ਨੂੰ ਕੀਰਤਪੁਰ ਤੋਂ ਦਿੱਲੀ ਸੱਦਿਆ ਸੀ।
ਔਰ ਪ੍ਰਵਿਸ਼ਈ ਪੈਖ ਸਰਾਪ ਉਚਾਰੇ,
ਫਿਰ ਜੇ ਦਿੱਲੀ ਆ ਗਏ ਮਹਾਰਾਜ ਅੱਠਵੇਂ ਪਾਤਸ਼ਾਹ, ਇੱਥੇ ਉਹਨਾਂ ਦੀ ਸੋਭਾ ਹੁੰਦੀ ਵੇਖੀ ਤੇ ਵਡਿਆਈ ਵੇਖ ਕੇ ਜਰ ਨਾ ਸਕਿਆ, ਫਿਰ ਸਰਾਪ ਦੇ ਦਿੱਤਾ ਹੈ।
ਇਹਨੂੰ ਨਾ ਚਾਹੇ ਸ਼ਾਹੂ ਸੋ ਮੇਲਾ,
ਮਹਾਰਾਜ ਅੱਠਵੇਂ ਪਾਤਸ਼ਾਹ ਜੀ ਨੇ ਤੇ ਮੇਲ ਚਾਹਿਆ ਹੀ ਨਹੀਂ ਔਰੰਗਜ਼ੇਬ ਦੇ ਨਾਲ, ਕਿਉਂਕਿ ਪਿਤਾ ਸਤਿਗੁਰੂ ਜੀ ਦਾ ਹੁਕਮ ਸੀ ਵੀ ਨਹਿ ਮਲੇਸ਼ ਕੋ ਦਰਸ਼ਨ ਦਹਿ, ਆਖਿਆ ਸੀ ਦਰਸ਼ਨ ਨਹੀਂ ਦੇਣੇ ਉਹਨੂੰ, ਉਹਦੇ ਮੱਥੇ ਨਹੀਂ ਲੱਗਣਾ, ਇਸ ਕਰਕੇ ਅੱਠਵੇਂ ਪਾਤਸ਼ਾਹ ਜੀ ਮਿਲਣਾ ਨਹੀਂ ਸਨ ਚਾਹੁੰਦੇ ਔਰੰਗਜ਼ੇਬ ਨੂੰ।
ਦਰਸ਼ਨ ਦੇਣ ਨਾ ਲੀਨ ਸੁਹੇਲਾ,
ਮਹਾਰਾਜ ਜੀ ਨੇ ਨਾ ਆਪਣਾ ਸੁਖਮਈ ਦਰਸ਼ਨ ਦੇਣਾ ਸੀ ਔਰੰਗਜ਼ੇਬ ਨੂੰ ਤੇ ਨਾ ਉਹਦਾ ਮੂੰਹ ਤੱਕਣਾ ਹੀ ਸੀ।
ਕਹੇ ਪਿਤਾ ਕੇ ਮੈਂ ਇਹ ਰਹੇ,
ਕਹਿੰਦੇ ਆਪਣੇ ਪਿਤਾ ਸਤਿਗੁਰੂ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਵਿੱਚ ਰਹੇ, ਉਹਨਾਂ ਦੇ ਕਹੇ ਵਿੱਚ ਰਹੇ ਹਨ।
ਦੇਨੀ ਕਰਾਮਾਤ ਨਹਿ ਚਾਹੇ,
ਬਿਨਾਂ ਵਜ੍ਹਾ ਕਰਾਮਾਤ ਵੀ ਮਹਾਰਾਜ ਜੀ ਨੇ ਨਹੀਂ ਵਿਖਾਲੀ ਹੈ।
ਧੰਨ ਗੁਰੂ ਹਰਿਕ੍ਰਿਸ਼ਨ ਮਹਾਨੇ,
ਏਦਾਂ ਚੇਤੇ ਕਰਦੀਆਂ ਸੰਗਤਾਂ, ਕਹਿੰਦੇ ਸਾਰੇ ਧੰਨ ਗੁਰੂ ਹਨ, ਧੰਨ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਨ ਸਤਿਗੁਰੂ ਹਨ।
ਧੀਰ ਗੰਭੀਰ ਅਭੀਰ ਸੁਜਾਨੇ,
ਕਹਿੰਦੇ ਨੇ ਧੀਰਜ ਧਾਰੀ ਹਨ, ਗੰਭੀਰ ਜਿਨ੍ਹਾਂ ਦਾ ਸੁਭਾਅ ਹੈ ਤੇ ਸਾਰੀਆਂ ਸੰਗਤਾਂ ਨੂੰ ਧੀਰਜ ਦੇਣ ਵਾਲੇ ਹਨ।
ਨਿਜ ਪ੍ਰਣ ਤੇ ਨਾ ਚਲੇ ਗੁਸਾਏ,
ਆਪਣਾ ਪ੍ਰਣ ਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛੱਡਿਆ ਵੀ ਔਰੰਗਜ਼ੇਬ ਨੂੰ ਮੱਥੇ ਨੀ ਉਹਦੇ ਲੱਗਣਾ, ਉਹਦੇ ਦਰਸ਼ਨ ਨੀ ਉਹਨੂੰ ਦੇਣੇ, ਇਹ ਪ੍ਰਣ ਮਹਾਰਾਜ ਜੀ ਨੇ ਆਖਰੀ ਸਵਾਸਾਂ ਤੱਕ ਨਿਭਾ ਦਿੱਤਾ ਹੈ।
ਨਹੀਂ ਮਿਲਵੇ ਕੀ ਲਖੀ ਬਡਾਏ,
ਹਾਲਾਂਕਿ ਔਰੰਗਜ਼ੇਬ ਨੂੰ ਮਿਲਿਆ ਵਡਿਆਈ ਮਿਲ ਸਕਦੀ ਸੀ ਜਿਵੇਂ ਔਰੰਗਜ਼ੇਬ ਨੂੰ ਮਿਲੀ ਹੈ, ਸੋ ਰਾਮ ਰਾਏ ਨੂੰ ਮਿਲੀ, ਪਰ ਮਹਾਰਾਜ ਜੀ ਨੇ ਉਸ ਵਡਿਆਈ ਨੂੰ ਨੀ ਸਾਧ ਸੰਗਤ ਜੀ ਜਾਣਿਆ, ਗੁਰੂ ਸਾਹਿਬ ਜੀ ਦੇ ਬਚਨ ਦਾ ਸਤਿਕਾਰ ਕੀਤਾ ਜਿਹੜਾ ਸੱਤਵੇਂ ਪਾਤਸ਼ਾਹ ਜੀ ਨੇ ਕੀਤਾ ਸੀ।
ਧੰਨ ਪੂਜਾ ਕੀ ਚਾਹ ਨਾ ਕੋਈ,
ਤੇ ਨਾ ਕੋਈ ਪੂਜਾ ਦੇ ਧੰਨ ਦੀ ਇੱਛਾ ਸੀ ਮਹਾਰਾਜ ਜੀ ਨੂੰ ਵੀ ਜੇ ਔਰੰਗਜ਼ੇਬ ਨੂੰ ਮਿਲਾਂਗਾ ਤੇ ਬਹੁਤ ਸਾਰੀ ਭੇਟਾ ਦੇਵੇਗਾ, ਜਿਵੇਂ 1300 ਰੁਪਇਆ ਰੋਜ਼ ਰਾਮ ਰਾਏ ਨੂੰ ਦਿੰਦਾ ਰਿਹਾ ਹੋ, ਜੇ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਉਹਨੂੰ ਦਰਸ਼ਨ ਦਿੰਦੇ ਤੇ ਹੋ ਸਕਦਾ ਸੀ ਉਦੋਂ ਵੱਧ ਮਿਲਦਾ, ਪਰ ਮਹਾਰਾਜ ਜੀ ਨੇ ਤੇ ਧੰਨ ਦੀ ਕੋਈ ਇੱਛਾ ਹੀ ਨਹੀਂ ਰੱਖੀ, ਸਿਰਫ ਉਸ ਬਚਨ ਨੂੰ ਪਾਲਿਆ ਜਿਹੜਾ ਸੱਤਵੇਂ ਪਾਤਸ਼ਾਹ ਜੀ ਨੇ ਕੀਤਾ ਹੈ।
ਸਦਾ ਸਹਾਇਕ ਦਾਸਨ ਹੋਏ,
ਮਹਾਰਾਜ ਸੱਚੇ ਪਾਤਸ਼ਾਹ ਦਾਸਾਂ ਦੇ ਸਦਾ ਹੀ ਸਹਾਈ ਹਨ ਅੱਠਵੇਂ ਪਾਤਸ਼ਾਹ ਜੀ।
ਇਤਿਹਾਦਿਕ ਗੁਣ ਵਰਣਨ ਕਰੇ,
ਇਤਿਹਾਦਿਕ ਸਾਰੀਆਂ ਸੰਗਤਾਂ ਮਹਾਰਾਜ ਦੇ ਦਰਵਾਜੇ ਤੇ ਬੈਠੀਆਂ ਸਤਿਗੁਰਾਂ ਦੇ ਇਹਨਾਂ ਗੁਣਾਂ ਨੂੰ ਚੇਤੇ ਕਰਦੀਆਂ ਹਨ।
ਸ਼ੀਲ ਸਰੂਪ ਮਿਰਦੁਲ ਸੁਭ ਧਰੇ,
ਸੱਚੇ ਪਾਤਸ਼ਾਹ ਜੀ ਦਾ ਬਹੁਤ ਹੀ ਕੋਮਲ ਨਿਮਰਤਾ ਵਾਲਾ ਮਿੱਠਾ ਸੁਭਾਅ ਹੈ।
ਕਈ ਪੌਰ ਆਗੇ ਬਹੁ ਭੀੜ,
ਦਿਨ ਚੜ੍ਹਦੇ ਤੱਕ ਬਹੁਤ ਵੱਡੀ ਭੀੜ ਸੰਗਤਾਂ ਦੀ ਇਕੱਠੀ ਹੋ ਗਈ ਬੰਗਲਾ ਸਾਹਿਬ ਦੇ ਸਾਹਮਣੇ, ਭਾਵ ਉਸ ਬੰਗਲੇ ਦੇ ਸਾਹਮਣੇ ਜਿੱਥੇ ਮਹਾਰਾਜ ਜੀ ਨੇ ਸਰੀਰ ਛੱਡਿਆ ਸੀ।
ਸਜੈ ਬਿਲੋਚਨ ਤੇ ਸਿੱਖ ਨੀਰਾ,
ਪਦੋਪਤੀ ਸਿੱਖਾਂ ਦੀਆਂ ਪ੍ਰੇਮ ਵਾਲੀਆਂ ਅੱਖਾਂ ਦੇ ਵਿੱਚੋਂ ਬਰਾਗ ਦਾ ਜਲ ਵਗਦਾ ਹੈ।
ਅੰਤਰ ਦਾਸੀ ਦਾਸ ਕਨੇਰੇ,
ਅੰਦਰ ਜਿੱਥੇ ਮਹਾਰਾਜ ਜੀ ਦਾ ਸਰੀਰ ਪਿਆ ਸੀ ਉੱਥੇ ਦਾਸੀਆਂ ਤੇ ਦਾਸ ਸਨ ਬਹੁਤ ਸਾਰੇ।
ਰੋਦਤ ਉਪਜੋ ਸ਼ੋਕ ਵਡੇਰੇ,
ਕਹਿੰਦੇ ਉਹ ਸਾਰੇ ਜਿਹੜੇ ਸੇਵਕ ਸੇਵਾਦਾਰਨੀਆਂ ਸਨ ਉਹਨਾਂ ਦੀ ਅੱਖਾਂ ਤੋਂ ਵੀ ਪਾਣੀ ਵਗਦਾ ਹੈ।
ਸੁੱਤ ਕੇ ਸਿਮਰ ਸਿਮਰ ਗੁਣ ਭਾਰੇ,
ਉਧਰ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ ਆਪਣੇ ਪੁੱਤਰ ਦੇ ਗੁਣਾਂ ਨੂੰ ਚੇਤੇ ਕਰਦੇ ਹਨ।
ਦੁਖੀ ਹੋ ਤਾਤਸੈ ਮਹਿਤਾਰੇ,
ਕਹਿੰਦੇ ਮਾਂ ਨਾ ਮਾਂ ਮਾਂ ਦਾ ਹਿਰਦਾ ਇੱਕ ਬੰਨੇ ਸਾਧ ਸੰਗਤ ਜੀ ਗੁਰੂ ਮਾਤਾ ਹੋਣ ਕਰਕੇ ਭਾਵੇਂ ਗਿਆਨਵਾਨ ਵੀ ਆ, ਪਰ ਫਿਰ ਵੀ ਦੂਜੇ ਬੰਨੇ ਮਮਤਾ ਮਾਂ ਮਾਂ ਹੀ ਆ। ਕਹਿੰਦੇ ਰਹੇ ਆਪਣੇ ਪੁੱਤਰ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਮਾਂ ਦੇ ਮਨ ਚ ਮਮਤਾ ਆਉਂਦੀ ਉਸ ਵੇਲੇ।
ਤਿਆਰੀ ਕਰਨ ਲੱਗੇ ਸੰਸਕਾਰਨ,
ਕਹਿੰਦੇ ਨੇ ਫਿਰ ਅੰਤਮ ਸੰਸਕਾਰ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਦਿਨ ਚੜਿਆ ਤਾਂ।
ਨਿਕਟ ਸਥਲ ਸ਼ੁਭ ਕਰਿਓ ਨਿਹਾਰਨ,
ਜਿੱਥੇ ਅੰਤਮ ਸੰਸਕਾਰ ਕਰਨਾ ਸੀ ਉਹ ਸੋਹਣਾ ਥਾਂ ਵੇਖ ਲਿਆ ਹੈ ਕਿੱਥੇ ਕੀਤਾ ਜਾਵੇ। ਜਿੱਥੇ ਮਹਾਰਾਜ ਦਾ ਅੰਤਮ ਸੰਸਕਾਰ ਕੀਤਾ ਸੀ ਸਾਧ ਸੰਗਤ ਜੀ, ਉੱਥੇ ਅੱਜ ਕੱਲ੍ਹ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਹੈ।
ਸਗਲ ਸਮੱਗਰੀ ਲੈ ਪਹੁੰਚਾਏ,
ਉੱਥੇ ਸਾਰੀਆਂ ਸਮੱਗਰੀਆਂ ਚੰਦਨ ਦੀ ਲੱਕੜ ਆਦਿਕ ਪਹੁੰਚਾ ਦਿੱਤੀ ਹੈ ਜਿੱਥੇ ਮਹਾਰਾਜ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕਰਨਾ ਸੀ ਜੀ।
ਚਾਹੋ ਪ੍ਰਤੀਖਤ ਜੈਪੁਰ ਰਾਏ,
ਹੁਣ ਔਰੰਗਜ਼ੇਬ ਦਾ ਸੁਨੇਹਾ ਮਿਲਣ ਕਰਕੇ ਰਾਜਾ ਜੈ ਸਿੰਘ ਸਿਰਫ ਔਰੰਗਜ਼ੇਬ ਨੂੰ ਉਡੀਕ ਰਿਹਾ ਹੈ।
इतने मैं एक नारत है आयो
इन्हें चिर नू एक बंदा आया छेती छेती
निरपसो सकल वृतांत सुन आयो
आन के राजे जयसिंह नू उन्हें इस तरह स्नेहा दिता है
पावत शाहु देर न कोई
आख्या बादशाह औरंगजेब आ गया नेड़े ही आ गया कोई बहुती देर नहीं है हुण
सवारी टग पहुंचन होए
बादशाह दी सवारी बिलकुल नेड़े पहुंचनी वाली है इस बंगले दे
दोहरा शाहु स्नान प्रभात कर कोशिश पहर नवेना
कहिंदे ने बादशाह औरंगजेब ने भी साथ जदों नूं पता लगा कि अठवें पातशाह जी ने शरीर त्याग दिता छेती छेती उठिया स्नान किया ते कपड़े पाए उसने अपने
पिखन चलू चितवंत चित दर्शो गुरु परवेन
ते अपने मन च इच्छा रखी भी चलो स्वासां दे हुंदिया तां अठवें पातशाह जी ने दर्शन नहीं दिते ते हुण स्वास छड गए ने शरीर छड दिता हुण ही जाके महाराज दे दर्शन कर लवां
चौपाई जीवत मेल न मूह संग करियो
जदों तक जीवदे रहे ने भाव स्वास चलदे रहे उन्नी तक तां मेल नहीं होया है
कह बहु रहे आदक हठ धरियो
औरंगजेब कहिंदा मैं तां बहुत आख्या सी पर उन्होंने हठ कीता मैनूं दर्शन नहीं बख्शे हन
अब स्वरूप मैं देखो जाए
ते हुण जाके महाराज जी दा स्वरूप देखांगा किस तरह दा है
अजमत है कि नहीं बेद काए
उन्हां दा स्वरूप देखण तों मैनूं पता लग जावेगा कि कोई अजमत कोई करामात गुरु साहिब विच है सी कि नहीं सी
ईव विचारत तोरन आयो
जेदां विचार के छेती छेती औरंगजेब चल पिया कि अंतम संस्कार तों पहलां जाके देख लवां महाराज जी नूं
ਫਿਰ ਸੈਂਕੜੇ ਨਰਕੀ ਲਿਆਇਓ
ਉਹਦੇ ਨਾਲ ਵੀ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਆਏ ਹਨ
ਹਿਰਨ ਹੇਤ ਹਜ਼ਾਰੋਂ ਆਵੇ
ਕਹਿੰਦੇ ਨੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਹਜ਼ਾਰਾਂ ਦੀ ਗਿਣਤੀ ਚ ਲੋਕ ਜੁੜੇ ਹਨ
ਸ਼ਾਹ ਪਿਸ਼ਾਰੀ ਚੱਲ ਉਤਲਾਵੇ
ਕੁਝ ਜਿਹੜੇ ਬਾਦਸ਼ਾਹ ਦੇ ਮਗਰ ਤੁਰੇ ਆਉਂਦੇ ਸਨ ਉਹ ਇਹਦੇ ਪਿੱਛੇ ਪਿੱਛੇ ਤੁਰੇ ਆਉਂਦੇ ਵੀ ਜਦੋਂ ਬਾਦਸ਼ਾਹ ਦਰਸ਼ਨ ਕਰੇਗਾ ਅਸੀਂ ਵੀ ਦੇਖ ਲਵਾਂਗੇ
ਆਏ ਪੌਰ ਪਰ ਉਤਰਿਓ ਤਾਬੋ
ਉਹਨੇ ਜਿਹਨੂੰ ਦਰਵਾਜੇ ਦੇ ਕੋਲ ਆਣ ਕੇ ਆਪਣੀ ਸਵਾਰੀ ਤੇ ਔਰੰਗਜੇਬ ਉਤਰਿਆ ਹੈ
ਦੇਖ ਉੱਠੇ ਆਦ ਨਿਰਪ ਸਭੋ
ਤੇ ਜਿੰਨੇ ਲੋਕ ਉੱਥੇ ਬੈਠੇ ਸਨ ਰਾਜੇ ਜੈ ਸਿੰਘ ਸਮੇਤ ਦੇਖ ਕੇ ਔਰੰਗਜੇਬ ਨੂੰ ਆਇਆ ਸਾਰੇ ਉੱਠ ਪਏ ਹਨ
ਨਮਰ ਹੋਏ ਸਨਮਾਨ ਕਰੰਤ
ਬੜੀ ਨਮਰਤਾ ਨਾਲ ਉਹਦਾ ਸਨਮਾਨ ਕੀਤਾ ਸਾਰਿਆਂ ਨੇ
ਕਈ ਪੀਰ ਬਹੁ ਕੋ ਹਟਕੰਤ
ਬਹੁਤ ਜ਼ਿਆਦਾ ਭੀੜ ਸੀ ਸਾਰੀ ਭੀੜ ਪਿੱਛੇ ਪਿੱਛੇ ਹਟ ਗਈ ਹੈ ਔਰੰਗਜੇਬ ਨੂੰ ਆਇਆ ਦੇਖ ਕੇ
ਜੈ ਸਿੰਘ ਸੰਗ ਬੂਝ ਬਿਰਤੰਤਾ
ਜਦੋਂ ਰਾਜੇ ਜੈ ਸਿੰਘ ਦੇ ਕੋਲ ਪਹੁੰਚਿਆ ਨਰੰਗਾ ਤੇ ਉਹਨੇ ਰਾਜੇ ਜੈ ਸਿੰਘ ਨੂੰ ਏਦਾਂ ਪੁੱਛਿਆ ਸਾਰਾ ਬਿਰਤਾਂਤ
ਅੰਤਰ ਭਰਿਓ ਕਿਖਨ ਉਮੋਕੰਤਾ
ਪੁੱਛਿਆ ਕਿ ਮਹਾਰਾਜ ਦਾ ਸਰੀਰ ਕਿੱਥੇ ਕ ਪਿਆ ਰਾਜੇ ਜੈ ਸਿੰਘ ਨੇ ਇਸ਼ਾਰਾ ਕੀਤਾ ਤੇ ਔਰੰਗਜੇਬ ਅੰਦਰ ਨੂੰ ਹੋ ਗਿਆ ਹੈ
ਹਿਰਦੇ ਮਨੋਰਥ ਕੋ ਐਮ ਕਰਿਓ
ਹਿਰਦੇ ਵਿਚ ਮਨੋਰਥ ਇਸ ਤਰ੍ਹਾਂ ਸੀ ਉਸ ਵੇਲੇ ਉਹਦਾ ਔਰੰਗਜੇਬ ਦਾ
ਨਹਿ ਮਿਲ ਵੀ ਕੋ ਹੱਠ ਬਹੁਤ ਧਰਿਓ
ਕਹਿੰਦਾ ਵੀ ਮਿਲੇ ਨੀ ਮਹਾਰਾਜ ਜੀ ਨੇ ਬਹੁਤ ਹੱਠ ਕੀਤਾ ਮੈਂ ਚਾਹੁੰਦਾ ਸਾਂ ਕਿ ਇੱਕ ਵਾਰੀ ਮਿਲ ਪੈਂਦੇ ਮੈਨੂੰ
ਸਿੱਖਿਆ ਦੀਨ ਸੋ ਵੱਡੇ ਹਮਾਰੇ
ਸੋ ਜਿਹੜੀ ਵੱਡਿਆਂ ਦੀ ਸਿੱਖਿਆ ਸੀ
ਤੂੰ ਹਮ ਨੇਮ ਨਿਭਾਹੇ ਸਾਰੇ
ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇਮ ਆਪਣੇ ਸਵਾਸਾਂ ਤੱਕ ਨਿਭਾ ਦਿੱਤਾ ਹੈ
ਜੀਵਤ ਜਾਵਤ ਤਾਵਤ ਰਹੇ
ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਕਰਕੇ ਜਿਉਂਦੇ ਰਹੇ ਹਨ
ਆਪ ਸੋ ਮਿਟੈ ਦਰਸ ਕੋ ਲਹੇ
ਕਹਿੰਦੇ ਉਦੋਂ ਤੱਕ ਤਾਂ ਸਤਿਗੁਰਾਂ ਨੇ ਦਰਸ਼ਨ ਨਹੀਂ ਦਿੱਤੇ ਤੇ ਹੁਣ ਉਹਨਾਂ ਦਾ ਸਰੀਰ ਨਹੀਂ ਰਿਹਾ ਭਾਵ ਸਵਾਸ ਬੰਦ ਹੋ ਗਏ ਆ ਤੇ ਹੁਣ ਦਰਸ਼ਨ ਕਰ ਲੈਂਦਾ ਹਾਂ
ਕਿਸ ਉਪਾਏ ਤੇ ਨੇਮ ਨਾ ਰਹਾ
ਸੋ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਦਿੰਦੇ ਤੇ ਫਿਰ ਉਹਨਾਂ ਦਾ ਜਿਹੜਾ ਨੇਮ ਸੀ ਜਿਹੜਾ ਹੁਕਮ ਸੀ ਸੱਤਵੇਂ ਪਾਤਸ਼ਾਹ ਜੀ ਦਾ ਉਹ ਨੇਮ ਨਹੀਂ ਸੀ ਰਹਿਣਾ ਮਹਾਰਾਜ ਦਾ
ਪਿਤਾ ਸੀਖ ਕੋ ਜਿਸ ਬਿਦ ਕਹੈ
ਜਿਵੇਂ ਪਿਤਾ ਸਤਿਗੁਰੂ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ
ਕਿਆ ਅਜਮਤ ਕੋ ਕਰੈ ਦਿਖਾਵਨ
ਸੋ ਕਹਿੰਦੇ ਕੀ ਕਿਸੀ ਕਰਾਮਾਤ ਵਿਖਾਉਣੀ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਵਾਸਤੇ ਵਿਖਾਉਣੀ ਜੇ ਸੱਤਵੇਂ ਪਾਤਸ਼ਾਹ ਜੀ ਤੋਂ ਬਖਸ਼ਾ ਲੈ ਕੇ ਰਾਮ ਰਾਜ ਵਿਖਾਲ ਸਕਦਾ ਤੇ ਮਹਾਰਾਜ ਨੇ ਇੱਥੇ ਤੇ ਸਿੰਘਾਸਨ ਤੇ ਹੀ ਆਪ ਬਿਠਾਇਆ ਸੁਭਾਇਮਾਨ ਕੀਤਾ ਜਿੰਨੀਆਂ ਮਰਜ਼ੀ ਵਿਖਾਲ ਸਕਦੇ ਸਨ
ਦੇਖ ਲਿਓ ਮੈਂ ਦਰਸ਼ਨ ਪਾਵਨ
ਸੋ ਨਹੀਂ ਉਹਨਾਂ ਨੇ ਕਰਾਮਾਤ ਵਿਖਾਲੀ ਚਲੋ ਕੋਈ ਨਾ ਹੁਣ ਸਰੀਰ ਛੱਡ ਦਿੱਤਾ ਹੁਣ ਹੀ ਦੇਖ ਲੈਂਦਾ ਹਾਂ
ਇਮ ਚਿਤਵਤ ਸਭ ਲੋਕ ਹਟਾਏ
ਏਦਾਂ ਚਿਤਵਦਾ ਹੋਇਆ ਔਰੰਗਜੇਬ ਅੱਗੇ ਨੂੰ ਹੋਇਆ ਤੇ ਸਭ ਲੋਕ ਪਿੱਛੇ ਕਰ ਦਿੱਤੇ ਹਨ
ਏਕਲ ਪ੍ਰਵਿਸ਼ ਅੰਤਰ ਜਾਏ
ਕਹਿੰਦੇ ਆ ਕੱਲਾ ਔਰੰਗਜੇਬ ਹੀ ਉਸ ਵੇਲੇ ਅੰਦਰ ਗਿਆ ਹੈ
ਮਾਤ ਆਦ ਦਾਸੀ ਗਨ ਦਾਸ
ਮਹਾਰਾਜ ਜੀ ਦੇ ਸਰੀਰ ਦੇ ਕੋਲ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਬੈਠੇ ਸਨ ਕੁਝ ਹੋਰ ਦਾਸ ਦਾਸੀਆਂ ਤੇ ਸੰਗਤਾਂ ਬੈਠੀਆਂ ਸਨ
ਤਤਸ਼ਨ ਪ੍ਰਭਸ਼ੇ ਆਪਣੇ ਆਵਾਸ
ਔਰੰਗਜੇਬ ਨੂੰ ਅੰਦਰ ਆਉਂਦਾ ਦੇਖ ਕੇ ਮਾਤਾ ਜੀ ਵੀ ਤੇ ਹੋਰ ਵੀ ਸਾਰੇ ਸੇਵਕ ਦਾਸ ਦਾਸੀਆਂ ਜਿਹੜੇ ਸਨ ਦੂਸਰੇ ਕਮਰੇ ਵਿਚ ਚਲੇ ਗਏ
ਕਰੋ ਰਹੋ ਇੱਕ ਸੇਵਕ ਤੀਰਾ
ਕਹਿੰਦੇ ਮਹਾਰਾਜ ਜੀ ਦੇ ਚਰਨਾਂ ਵਿਚ ਇੱਕ ਸੇਵਾਦਾਰ ਖੜਾ ਰਿਹਾ ਉਸ ਵੇਲੇ
ਦੂਸ਼ਣ ਤਜਤ ਬਿਲੂਚਨ ਨੀਰਾ
ਉਹ ਵੀ ਚੁੱਪ ਕਰਕੇ ਖੜਾ ਤੇ ਉਸ ਦੀਆਂ ਅੱਖਾਂ ਤੋਂ ਵੀ ਪਾਣੀ ਵਗੀ ਜਾ ਰਿਹਾ ਹੈ
ਨਹੀਂ ਹਟਾਏ ਸਕੈ ਤਬ ਕੋਏ
ਕਹਿੰਦੇ ਕੋਈ ਵੀ ਨਹੀਂ ਔਰੰਗਜੇਬ ਨੂੰ ਉਸ ਵੇਲੇ ਰੋਕ ਸਕਿਆ ਕਿਉਂਕਿ ਬਾਦਸ਼ਾਹ ਸੀ ਉਹ ਵੀ ਸਮੇਂ ਦਾ ਹਕੂਮਤ ਉਹਦੀ ਸੀ ਸਾਰੀ।
ਤੁਰਕੇਸ਼ਵਰ ਦਿੱਲੀ ਪਤ ਜੋਏ,
ਕਿਉਂਕਿ ਦਿੱਲੀ ਦਾ ਸਾਧ ਸੰਗਤ ਜੀ ਉਹ ਕੱਲਾ ਰਾਜਾ ਨਹੀਂ, ਸਾਰੇ ਹਿੰਦੁਸਤਾਨ ਤੇ ਉਸ ਵੇਲੇ ਉਸੇ ਤੁਰਕਪਤੀ ਦਾ ਰਾਜ ਸੀ।
ਜਨਨੀ ਮਨ ਮੈਂ ਕੁਛ ਕੁ ਵਿਚਾਰ,
ਉਸ ਵੇਲੇ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਕੁਝ ਕੁ ਵਿਚਾਰ ਕੀਤੀ ਹੈ ਮਨ ਵਿਚ।
ਮੈਂ ਸਮਰੱਥ ਪਈ ਹਟਕਾਰ,
ਮਾਤਾ ਜੀ ਚਾਹੁੰਦੇ ਸਨ ਵੀ ਰੋਕ ਦਿੱਤਾ ਜਾਵੇ ਇਹਨੂੰ, ਵੀ ਜਿਸ ਮਹਾਰਾਜ ਨੇ ਤੈਨੂੰ ਸਰੀਰ ਹੁੰਦਿਆਂ ਦਰਸ਼ਨ ਨਹੀਂ ਦਿੱਤੇ ਤੇ ਹੁਣ ਤੂੰ ਇਸ ਸਰੀਰ ਦੇ ਹੁਣ ਉਹਨਾਂ ਦੇ ਸੱਚਖੰਡ ਗਮਨ ਕਰਨ ਤੋਂ ਬਾਅਦ ਵੀ ਦਰਸ਼ਨ ਨਹੀਂ ਕਰ ਸਕਦਾ, ਪਰ ਫਿਰ ਮਾਤਾ ਜੀ ਨੇ ਸਾਧ ਸੰਗਤ ਜੀ ਰੋਕਿਆ ਨਾ ਔਰੰਗਜ਼ੇਬ ਨੂੰ।
ਸਤਿ ਨਿਆਏ ਬਲੂਕਨ ਕਰੇ,
ਸੋ ਉਹਨੇ ਚਿਰ ਨੂੰ ਸਾਧ ਸੰਗਤ ਜੀ ਉਹ ਕੋਲ ਹੀ ਪਹੁੰਚ ਗਿਆ ਮਹਾਰਾਜ ਜੀ ਦੇ ਸਰੀਰ ਦੇ।
ਵਸਤ੍ਰ ਸ਼ਾਦਤ ਤਨ ਪਰ ਪਰੇ,
ਕੀ ਦੇਖਿਆ ਔਰੰਗਜ਼ੇਬ ਨੇ ਕਿ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦੇ ਸਾਰੇ ਸਰੀਰ ਉੱਤੇ ਇੱਕ ਚਾਦਰਾ ਦਿੱਤਾ ਹੋਇਆ ਹੈ।
ਠੰਡੂ ਪਯੋ ਜਾਏ ਟਗ ਸ਼ਾਹੋ,
ਮਹਾਰਾਜ ਜੀ ਦੇ ਕੋਲ ਸਰੀਰ ਦੇ ਜਾ ਕੇ ਬਿਲਕੁਲ ਔਰੰਗਜ਼ੇਬ ਖੜ ਗਿਆ ਹੈ।
ਪਿਖੋ ਬਦਨ ਇਮ ਠੱਟ ਮਨ ਮਾਓ,
ਤੇ ਮਨ ਵਿੱਚ ਉਹਨੇ ਵਿਚਾਰ ਕੀਤੀ ਵੀ ਹੁਣ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਦੇਖਾਂ ਮੈਂ।
ਕਹੋ ਦਾਸ ਤੋਂ ਨਿਕਟ ਜੇ ਠੰਡੋ,
ਜਿਹੜਾ ਉਸ ਵੇਲੇ ਦਾਸ ਕੋਲ ਖੜਾ ਸੀ ਉਹਨੂੰ ਫਿਰ ਔਰੰਗਜ਼ੇਬ ਨੇ ਇਸ ਤਰ੍ਹਾਂ ਆਖਿਆ ਹੈ।
ਵਸਤ੍ਰ ਟਾਰ ਇਨ ਕੋ ਮੁਖ ਕਾਢੋ,
ਆਖਿਆ ਮਹਾਰਾਜ ਦੇ ਚਿਹਰੇ ਦੇ ਉੱਪਰੋਂ ਵਸਤ੍ਰ ਪਿੱਛੇ ਕਰ ਭਾਈ, ਮੈਂ ਮਹਾਰਾਜ ਦੇ ਦਰਸ਼ਨ ਕਰਨੇ ਹਨ।
ਮੁਝਕੋ ਦਰਸ਼ਨ ਦੇਹ ਕਰਾਏ,
ਮੈਨੂੰ ਦਰਸ਼ਨ ਕਰਾ ਦੇ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦੇ।
ਆਇਓ ਇਸ ਕਾਰਨ ਉਤਲਾਏ,
ਕਿਉਂਕਿ ਮੈਂ ਤੇ ਸਿਰਫ ਇਸੇ ਕਰਕੇ ਆਇਆ ਹਾਂ ਉਚੇਚਾ ਚੱਲ ਕੇ।
ਸੁਣ ਸੇਵਕ ਅਵਰੰਗ ਟਿਗ ਹੋਇ ਕਹਿ,
ਕਹਿੰਦੇ ਨੇ ਉਸ ਵੇਲੇ ਸਾਧ ਸੰਗਤ ਜੀ ਜਿਹੜਾ ਸੇਵਾਦਾਰ ਸੀ ਅੱਗੇ ਨੂੰ ਹੋਇਆ ਹੈ।
ਵਸਤ੍ਰ ਗਯੋ ਕਰ ਬੰਧਨ ਕਹਿ ਕਹਿ,
ਪਹਿਲਾਂ ਮਹਾਰਾਜ ਜੀ ਨੂੰ ਉਹਨੇ ਮੱਥਾ ਟੇਕਿਆ ਨਮਸਕਾਰ ਕੀਤੀ ਤੇ ਫਿਰ ਉਹ ਵਸਤ੍ਰ ਉਹ ਚਾਦਰਾ ਫੜ ਲਿਆ ਸਤਿਗੁਰੂ ਜੀ ਦੇ ਚਿਹਰੇ ਤੋਂ ਪਿੱਛੇ ਕਰਨ ਵਾਸਤੇ।
ਜਬ ਉੱਚੋ ਕਰ ਲੱਗਿਓ ਦਿਖਾਵਨ,
ਕਹਿੰਦੇ ਜਦੋਂ ਚਾਦਰਾ ਪਿੱਛੇ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਵਾਉਣ ਲੱਗਾ ਸੇਵਾਦਾਰ ਤਾਂ,
ਕਿਸੇ ਕਰਿਓ ਨਾ ਜਾਏ ਹਟਾਵਨ,
ਕਹਿੰਦੇ ਉਹਦੇ ਕੋਲੋਂ ਚਾਦਰ ਹੀ ਨਹੀਂ ਸਾਧ ਸੰਗਤ ਜੀ ਪਿੱਛੇ ਹੋਈ। ਉਹਨੇ ਯਤਨ ਕੀਤਾ ਕਿ ਮਹਾਰਾਜ ਜੀ ਦੇ ਚਿਹਰੇ ਤੋਂ ਚਾਦਰਾ ਪਿੱਛੇ ਕਰ ਲਾਂ, ਪਰ ਯਤਨ ਕਰਨ ਦੇ ਬਾਵਜੂਦ ਵੀ ਚਾਦਰ ਪਿੱਛੇ ਨਾ ਕਰ ਸਕਿਆ।
ਤਬ ਨੌਰੰਗ ਤਿਤ ਦ੍ਰਿਸ਼ਟ ਲਗਾਏ,
ਕਹਿੰਦੇ ਕਿਉਂਕਿ ਔਰੰਗਾ ਇੱਕ ਟੱਕ ਉਸ ਵੇਲੇ ਮਹਾਰਾਜ ਜੀ ਦੇ ਚਿਹਰੇ ਵੱਲੇ ਦੇਖ ਰਿਹਾ ਸੀ ਵੀ ਚਾਦਰਾ ਪਿੱਛੇ ਹੋਵੇ ਤੇ ਮੈਂ ਮਹਾਰਾਜ ਜੀ ਦੇ ਚਿਹਰੇ ਦੇ ਦਰਸ਼ਨ ਕਰਾਂ।
ਤਰਾ ਦਰਜ ਦੀਰਘ ਲੱਖ ਪਾਏ,
ਕਹਿੰਦੇ ਕੀ ਹੋਇਆ ਚਾਦਰਾ ਤਾਂ ਸਾਧ ਸੰਗਤ ਜੀ ਪਿੱਛੇ ਨਹੀਂ ਹੋਇਆ ਉਸ ਸੇਵਾਦਾਰ ਦੇ ਕੋਲੋਂ, ਤੇ ਇਕਦਮ ਔਰੰਗੇ ਨੂੰ ਏਦਾਂ ਨਜ਼ਰੀ ਪਿਆ ਵੀ ਜਿਵੇਂ ਧਰਤੀ ਵਿੱਚ ਬਹੁਤ ਵੱਡੀ ਕੋਈ ਤਰੇੜ ਪੈ ਗਈ ਹੋਵੇ।
ਸਤਿਗੁਰ ਦੇਹ ਨਹੀਂ ਦ੍ਰਿਸ਼ਟਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਔਰੰਗੇ ਨੂੰ ਦਿਸਣੋਂ ਹਟ ਗਿਆ ਉਸ ਵੇਲੇ।
ਦੇਹੀ ਦਰਜ ਮੈਂ ਦ੍ਰਿਸ਼ਟ ਚਲਾਵੇ,
ਬਸ ਉਹ ਸਰੀਰ ਜਿੰਨੇ ਥਾਂ ਤੇ ਪਿਆ ਸੀ ਇਉਂ ਲੱਗਦਾ ਵੀ ਜਿਵੇਂ ਧਰਤੀ ਵਿੱਚ ਇੰਨੀ ਚੌੜੀ ਕੋਈ ਦਰਾੜ ਕੋਈ ਤਰੇੜ ਪੈ ਗਈ ਹੋਵੇ। ਸਰੀਰ ਮਹਾਰਾਜ ਜੀ ਦਾ ਦੇਸ ਹੀ ਨਹੀਂ ਰਿਹਾ ਉਸ ਵੇਲੇ ਉਸ ਨੂੰ।
ਤਾਂ ਭਿਆਨਕ ਆਤ ਕੁਛ ਦੇਖਾ,
ਕਹਿੰਦੇ ਉਸ ਵੇਲੇ ਬਹੁਤ ਕੁਝ ਭਿਆਨਕ ਜਿਹਾ ਨਜ਼ਾਰਾ ਔਰੰਗੇ ਨੇ ਦੇਖਿਆ ਹੈ।
ਦੇਖ ਤਪਜੋ ਕੰਪ ਵਿਸ਼ੇਖਾ,
ਉਸ ਦ੍ਰਿਸ਼ ਨੂੰ ਦੇਖ ਕੇ ਇੱਕ ਵਾਰੀ ਹਿਰਦਾ ਤੇ ਸਰੀਰ ਦੋਵੇਂ ਹੀ ਕੰਬ ਗਏ ਔਰੰਗਜ਼ੇਬ ਦੇ।
ਦੰਤ ਗਏ ਮਿਲ ਕਹਿਓ ਨਾ ਜਾਏ,
ਕਹਿੰਦੇ ਦੰਦ ਹੀ ਮਿਲ ਗਏ ਦੇ, ਕੁਝ ਕਹਿਣਾ ਚਾਹੁੰਦਾ ਬੋਲਣਾ ਚਾਹੁੰਦਾ ਪਰ ਬੋਲ ਨਾ ਸਕਿਆ ਮੁੱਖ ਤੋਂ ਉਸ ਵੇਲੇ।
ਪਯੋ ਸਥੰਭ ਅਚਲ ਕੀ ਨਿਆਏ,
ਕਹਿੰਦੇ ਜਿਵੇਂ ਕੋਈ ਥੰਭ ਹੁੰਦਾ ਬੇਜਾਨ ਖੜਾ, ਏਦਾਂ ਬੇਜਾਨ ਥੰਭ ਦੀ ਤਰ੍ਹਾਂ ਖੜਾ ਹੈ ਉਸ ਵੇਲੇ ਔਰੰਗਾ।
ਜੜੇ ਭੂਤ ਐਸੇ ਹੋਏ ਗਏ,
ਇਸ ਤਰ੍ਹਾਂ ਸਰੀਰ ਉਹਦਾ ਜੜ ਭੂਤ ਹੋ ਗਿਆ ਉਸ ਵੇਲੇ, ਕੁਝ ਬੋਲਣਾ ਚਾਹੁੰਦਾ ਪਰ ਬੋਲ ਨਾ ਸਕਿਆ ਮੁੱਖ ਤੋਂ।
ਇੰਦਰਾ ਗਾਨ ਸਰੀਰ ਥਿਰ ਭਾਇਓ,
ਕਹਿੰਦੇ ਗਿਆਨ ਇੰਦਰਿਆਂ ਦੇ ਸਮੇਤ ਸਾਰਾ ਸਰੀਰ ਜਿਹੜਾ ਸੀ ਸਥਿਲ ਪੱਥਰ ਦੀ ਸਿਲ ਦੀ ਤਰ੍ਹਾਂ ਹੋ ਗਿਆ ਹੈ।
ਆਏ ਘੁਮੇਰੀ ਗਰਵੇ ਚਾਹੇ,
ਕਹਿੰਦੇ ਇੱਕ ਘੁਮਾਂਟਣੀ ਜੀ ਆਈ ਇਹਨੂੰ ਬਹੁਤ ਚੱਕਰ ਜਿਹਾ ਜ਼ੋਰ ਦਾ ਆਇਆ ਤੇ ਡਿੱਗਣ ਲੱਗਾ ਔਰੰਗਜ਼ੇਬ।
ਦੇਹਬਲ ਹੂਤ ਜਾਤ ਸ਼ੁੱਧ ਨਾਹੀ,
ਆਪਣੇ ਸਰੀਰ ਦੀ ਸੋਧੀ ਨਾ ਰਹੀ ਜਦੋਂ ਚੱਕਰ ਖਾ ਕੇ ਡਿੱਗਣ ਲੱਗਾ ਤਾਂ।
ਵਿਖਰੇ ਜਾਹੇ ਅੰਗ ਬਰਿਆਏ,
ਉਹਨੂੰ ਐਵੇਂ ਮਹਿਸੂਸ ਹੋਇਆ ਵੀ ਮੇਰੇ ਸਰੀਰ ਨਾਲੋਂ ਮੇਰੇ ਅੰਗ ਸਾਰੇ ਖਿਲਰਦੇ ਜਾਂਦੇ ਹਨ ਬਦੋ ਬਦੀ।
ਅਦਕ ਤਰਾਸ ਤੇ ਤੇਰੇ ਨਾ ਜਾਏ,
ਬਹੁਤਾ ਜ਼ਿਆਦਾ ਮਨ ਵਿੱਚ ਡਰ ਗਿਆ ਰੰਗਾ ਤੇ ਡਰ ਕਰਕੇ ਹੀ ਉਹਨੂੰ ਚੱਕਰ ਆ ਗਿਆ ਹੈ।
ਬਾਹਾਂ ਏਕ ਕੀ ਬਾਹਰ ਪਸਾਰੇ,
ਕਹਿੰਦੇ ਡਿੱਗਣ ਤੋਂ ਪਹਿਲਾਂ ਇੱਕਦਮ ਔਰੰਗਜ਼ੇਬ ਨੇ ਆਪਣੀ ਬਾਂਹ ਜਿਹੜੀ ਸੀ ਉੱਪਰ ਨੂੰ ਕੀਤੀ ਹੈ।
ਨਿਕਟ ਦਾਸ ਗੁਰ ਤਿਸ ਪਰ ਡਾਰੇ,
ਜਿਹੜਾ ਸੇਵਾਦਾਰ ਮਹਾਰਾਜ ਜੀ ਦੇ ਚਿਹਰੇ ਤੋਂ ਚਾਦਰ ਲਾਉਣ ਵਾਸਤੇ ਅੱਗੇ ਹੋਇਆ ਸੀ, ਛੇਤੀ ਛੇਤੀ ਆਪਣੀ ਬਾਂਹ ਜਿਹੜੀ ਸੀ ਔਰੰਗਜ਼ੇਬ ਨੇ ਸਾਧ ਸੰਗਤ ਜੀ ਉਹਦੇ ਮੋਢੇ ਉੱਤੇ ਰੱਖ ਦਿੱਤੀ।
ਪਰਿਉ ਭਾਰ ਛੂਟਿਉ ਪਟ ਕਰਤੇ,
ਕਹਿੰਦੇ ਨੇ ਉਹ ਔਰੰਗਜ਼ੇਬ ਦਾ ਹੱਥ ਦਾ ਤੇ ਉਹਦੇ ਸਰੀਰ ਦਾ ਭਾਰ ਸੇਵਾਦਾਰ ਤੇ ਪਿਆ ਤੇ ਜਿਹੜੀ ਚਾਦਰ ਨੂੰ ਹੱਥ ਪਾਇਆ ਸੀ ਸੇਵਾਦਾਰ ਨੇ ਉਹ ਚਾਦਰ ਹੱਥ ਵਿੱਚੋਂ ਛੁੱਟ ਗਈ ਹੈ।
ਹੋਏ ਸ਼ਾਹੋ ਦਿਸ਼ ਗਿਰਤ ਸੰਭਾਰਤੇ,
ਤੇ ਕਹਿੰਦੇ ਡਿੱਗਦੇ ਡਿੱਗਦੇ ਔਰੰਗਜ਼ੇਬ ਨੂੰ ਸੇਵਾਦਾਰ ਨੇ ਛੇਤੀ ਦੇਣੀ ਸੰਭਾਲ ਲਿਆ ਉਸ ਵੇਲੇ।
ਸਾਜੋ ਸਤਿਗੁਰ ਕੋ ਤਨ ਜਵੈ,
ਕਹਿੰਦੇ ਨੇ ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੋਂ ਪਿੱਛੇ ਹੋਇਆ ਤਾਂ।
ਪੈਵਨ ਹੂਤ ਪਯੋ ਕੁਛ ਤਵੈ,
ਕਹਿੰਦੇ ਬਹੁਤਾ ਜ਼ਿਆਦਾ ਭੈ ਭੀਤ ਹੋ ਗਿਆ ਔਰੰਗਾ, ਕੁਝ ਐਸਾ ਦ੍ਰਿਸ਼ ਮਹਾਰਾਜ ਜੀ ਨੇ ਉਸ ਵੇਲੇ ਉਹਨੂੰ ਵਿਖਾਇਆ ਜਿਸ ਕਰਕੇ ਬਹੁਤ ਜ਼ਿਆਦਾ ਡਰ ਗਿਆ ਹੈ।
ਸੁਧ ਪ੍ਰਾਪਤ ਤੂਰਨ ਤਬ ਚਾਲਾ,
ਕਹਿੰਦੇ ਜਦੋਂ ਸੇਵਾਦਾਰ ਨੇ ਡਿੱਗਣ ਤੋਂ ਸੰਭਾਲ ਲਿਆ ਤੇ ਥੋੜੀ ਜਿਹੀ ਉਹਨੂੰ ਸੁਧ ਆਈ ਜਦੋਂ ਸੁਰਤੋਂ ਦੀ ਪਰਤੀ ਔਰੰਗਜ਼ੇਬ ਦੀ ਤੇ ਛੇਤੀ ਛੇਤੀ ਬਾਹਰ ਨੂੰ ਨਿਕਲਿਆ ਕਮਰੇ ਤੋਂ।
ਨਿਕਚੋ ਬਹਿਰ ਜਹਾਂ ਨਰ ਜਾਲਾ,
ਜਦੋਂ ਦਰਵਾਜ਼ੇ ਦੇ ਬਾਹਰ ਆਇਆ ਜਿੱਥੇ ਸਾਰੀ ਸੰਗਤ ਬੈਠੀ ਹੋਈ ਸੀ।
ਜੈ ਸਿੰਘ ਮਿਲੂ ਅਗਾਊ ਹੋਏ,
ਔਰੰਗਜ਼ੇਬ ਨੂੰ ਬਾਹਰ ਆਉਂਦਾ ਦੇਖ ਕੇ ਛੇਤੀ ਛੇਤੀ ਤੁਰਿਆ ਆਉਂਦਾ, ਰਾਜਾ ਜੈ ਸਿੰਘ ਛੇਤੀ ਦੇਣੀ ਉੱਠ ਕੇ ਗਾਂ ਹੋਇਆ ਹੈ।
ਦੇਖਤ ਮੁਖ ਕੋ ਬਿਕਸੋ ਸੋਏ,
ਕਹਿੰਦੇ ਨੇ ਜਦੋਂ ਰਾਜੇ ਜੈ ਸਿੰਘ ਨੇ ਰੰਗੇ ਦਾ ਮੂੰਹ ਦੇਖਿਆ ਹੈ ਤਾਂ
ਦੇਖਤ ਮੁਖ ਕੋ ਬਿਸਮਿਓ ਸੋਏ,
ਬਹੁਤ ਜ਼ਿਆਦਾ ਹੈਰਾਨ ਹੋਇਆ ਉਹਦਾ ਮੂੰਹ ਦੇਖ ਕੇ ਵੀ ਇਹਨੂੰ ਕੀ ਹੋ ਗਿਆ, ਇਹ ਤੇ ਅੰਦਰ ਮਹਾਰਾਜ ਦੇ ਦਰਸ਼ਨ ਕਰਨ ਗਿਆ ਸੀ, ਚਿਹਰੇ ਦਾ ਰੰਗ ਹੀ ਉੱਡਿਆ ਪਿਆ, ਇੰਨਾ ਡਰਿਆ ਹੋਇਆ ਹੈ।
ਅਦਕਾ ਤੀਰਜ ਦ੍ਰਿਗ ਜਲ ਚਾਲਾ,
ਕਹਿੰਦੇ ਨੇ ਉਸ ਵੇਲੇ ਸਤਸੰਗ ਜੀ ਰਾਜੇ ਜੈ ਸਿੰਘ ਦਾ ਜਿਹੜਾ ਦਿਲ ਸੀ ਉਹਨੇ ਧੀਰਜ ਛੱਡੀ ਹੋਈ ਤੇ ਅੱਖਾਂ ਤੋਂ ਬਰਾਗ ਦਾ ਜਲ ਵਗ ਰਿਹਾ ਸੀ।
ਬੋਲਿਓ ਜਾਏ ਨਹੀਂ ਤਿਸ ਕਾਲਾ,
ਕਹਿੰਦੇ ਨੇ ਇਹਦੇ ਕੋਲੋਂ ਵੀ ਕੁਝ ਬੋਲਿਆ ਨਹੀਂ ਸੀ ਜਾਂਦਾ, ਇਸ ਕਰਕੇ ਇਹਨੇ ਵੀ ਪੁੱਛਿਆ ਨੀ ਰੰਗੇ ਨੂੰ ਵੀ ਕੀ ਗੱਲ ਹੋਈ, ਤੂੰ ਤੇ ਦਰਸ਼ਨ ਕਰਨ ਗਿਆ ਸਾਂ,
ਸਿੱਖਿਓ ਕਹਾਂ ਨਾ ਜਾਏ ਬਤਾਇਓ।
ਕਹਿੰਦੇ ਨੇ ਹੁਣ ਰੰਗੇ ਦੀ ਵੀ ਹਾਲਤ ਏਦਾਂ ਦੀ ਸੀ ਵੀ ਜੇ ਪੁੱਛ ਵੀ ਲੈਂਦਾ ਰਾਜਾ ਜੈ ਸਿੰਘ ਤੇ ਉਹ ਦੱਸਣ ਜੋਗਾ ਨਹੀਂ ਸੀ।
ਡਰ ਤਰਦਾ ਬੇਬਾਲ ਦ੍ਰਿਸ਼ਟ ਆਇਓ,
ਫਿਰਦਾ ਉਹਦਾ ਡਰਿਆ ਹੋਇਆ ਸੀ, ਸਰੀਰ ਕੰਬ ਰਿਹਾ ਸੀ ਤੇ ਬਹੁਤਾ ਜ਼ਿਆਦਾ ਸਾਧ ਸੰਗਤ ਜੀ ਬੇਬਲ ਹੋਇਆ ਹੋਇਆ ਸੀ ਉਹ ਉਸ ਵੇਲੇ।
ਹੁਣ ਉਮਰਾਵ ਅਪਰ ਚੱਲ ਆਏ,
ਛੇਤੀ ਛੇਤੀ ਆਪਣੀ ਸਵਾਰੀ ਤੇ ਸਵਾਰ ਹੋਇਆ ਤੇ ਚੱਲ ਪਿਆ ਆਪਣੇ ਵਾਪਸ ਕਿਲੇ ਵੱਲ ਨੂੰ।
ਤਿੰਨ ਕੰਧੀ ਪਰ ਹੱਥ ਟਿਕਾਏ,
ਏਦਾਂ ਸਾਧ ਸੰਗਤ ਜੀ ਉਹ ਇੱਕ ਸੇਵਾਦਾਰ ਨੂੰ ਨਾਲ ਲੈ ਕੇ ਉਹਦੇ ਕੰਧੇ ਤੇ ਉਹਦੇ ਮੋਢੇ ਤੇ ਹੱਥ ਰੱਖ ਕੇ ਵਾਪਸ ਪਹੁੰਚਿਆ ਹੈ।
ਕਰੀ ਹਕਾਰਨ ਸੁਖ ਸਵਾਰੇ,
ਛੇਤੀ ਛੇਤੀ ਇਹਨੇ ਆਪਣੀ ਸਵਾਰੀ ਨੂੰ ਆਜ ਮਾਰੀ ਹੈ।
ਗਮਨਿਓ ਦੁਰਗ ਦਿਸ਼ਾ ਡਰ ਧਾਰੇ,
ਫਿਰ ਉਸ ਸਵਾਰੀ ਤੇ ਚੜ ਕੇ ਕਿਲੇ ਵੱਲ ਨੂੰ ਚੱਲ ਪਿਆ ਛੇਤੀ ਛੇਤੀ।
ਨਹਿ ਕਿਸੂ ਸੂ ਕਸ਼ੂ ਜਣਾਏ,
ਕਿਸੇ ਨਾਲ ਕੋਈ ਵੀ ਗੱਲ ਕੀਤੀ ਨਾ ਰੰਗੇ ਨੇ।
ਆਪਤ ਲਾਜ ਨਾ ਜਾਏ ਬਤਾਏ,
ਕਿਉਂਕਿ ਦੱਸੇ ਕੀ ਕੁਝ ਜਿਹੜਾ ਦ੍ਰਿਸ਼ ਮਹਾਰਾਜ ਨੇ ਇਹਨੂੰ ਦਿਖਾ ਲਿਆ ਸੀ, ਦੱਸਣ ਲੱਗੇ ਨੂੰ ਸ਼ਰਮ ਆਉਂਦੀ ਆ ਵੀ ਮੈਂ ਤਾਂ ਚਲਾਕੀ ਕੀਤੀ, ਮਹਾਰਾਜ ਨੇ ਚਲੋ ਜੇ ਸਵਾਸ ਰਹਿੰਦਿਆਂ ਦਰਸ਼ਨ ਨਹੀਂ ਦਿੱਤੇ ਤੇ ਚਿਹਰੇ ਦੇ ਜਾ ਕੇ ਦਰਸ਼ਨ ਕਰ ਲੈਂਦਾ, ਮੈਨੂੰ ਚਿਹਰੇ ਦੇ ਪ੍ਰਤਾਪ ਤੋਂ ਹੀ ਪਤਾ ਲੱਗ ਜਾਏਗਾ ਮਹਾਰਾਜ ਵਿੱਚ ਕਰਾਮਾਤ ਹੈ ਕਿ ਨਹੀਂ ਹੈ, ਤੇ ਜਿਹੜੀ ਕਰਾਮਾਤ ਮਹਾਰਾਜ ਨੇ ਸਾਧ ਸੰਗਤ ਜੀ ਹੁਣ ਇਹਨੂੰ ਵਿਖਾਲੀ ਆ ਉਹ ਦੱਸਣ ਜੋਗਾ ਵੀ ਨਹੀਂ ਕਿਸੇ ਨੂੰ।
ਜਿਵੇਂ ਸੰਗਰ ਮੈਂ ਖੜਗ ਚਲਾਂਤ,
ਕਹਿੰਦੇ ਜਿਵੇਂ ਕੋਈ ਸਾਧ ਸੰਗਤ ਜੀ ਲੜਾਈ ਦੇ ਮੈਦਾਨ ਵਿੱਚ ਜਦੋਂ ਚੰਗਾ ਸ਼ਸਤਰ ਚੱਲ ਰਿਹਾ ਹੋਵੇ ਦੋਵਾਂ ਪਾਸਿਆਂ ਤੋਂ,
ਸ਼੍ਰੋਣਤ ਨਿਕਸਤ ਅੰਗ ਕਟੰਤ,
ਜਦੋਂ ਦੋਵਾਂ ਪਾਸਿਆਂ ਦੇ ਸੂਰਮੇ ਗੁੱਸੇ ਵਿੱਚ ਭਰ ਭਰ ਕੇ ਇੱਕ ਦੂਜੇ ਦੇ ਵੈਰੀ ਦੇ ਬੰਦਿਆਂ ਦੇ ਸਰੀਰ ਕੱਟ ਰਹੇ ਹੋਣ, ਅੰਗ ਕੱਟ ਰਹੇ ਹੋਣ ਤਾਂ
ਕਾਤੁਰ ਤਰਾਸ ਪਾਏ ਕਰ ਭਾਜੈ,
ਕਹਿੰਦੇ ਉਸ ਵੇਲੇ ਕੋਈ ਸਾਧ ਸੰਗਤ ਜੀ ਸ਼ਸਤਰ ਛੱਡ ਕੇ ਲੜਾਈ ਦੇ ਮੈਦਾਨ ਵਿੱਚੋਂ ਡਰਾਕਲ ਭੱਜ ਤੁਰੇ ਤਾਂ
ਨਹਿ ਨਿਜ ਦਸ਼ਾ ਕਹਿ ਤੂੰ ਜਿਮ ਲਾਜੈ,
ਜੇ ਕੋਈ ਉਹਨੂੰ ਪੁੱਛੇ ਭਾਈ ਲੜਾਈ ਦੇ ਮੈਦਾਨ ਚ ਕੀ ਹੋਇਆ ਸੀ ਤੂੰ ਕਿਉਂ ਭੱਜ ਆਇਆ ਤੇ ਸ਼ਰਮਿੰਦਾ ਹੋਇਆ, ਜਿਵੇਂ ਉਹ ਨੀ ਦੱਸ ਸਕਦਾ ਇਸੇ ਤਰ੍ਹਾਂ ਸ਼ਰਮਿੰਦਾ ਹੋਇਆ ਰੰਗਾ ਵੀ ਹੁਣ ਦੱਸ ਨੀ ਸਕਦਾ ਵੀ ਮੈਂ ਤਾਂ ਮਹਾਰਾਜ ਜੀ ਦੀ ਸਰੀਰ ਛੱਡਣ ਤੋਂ ਬਾਅਦ ਵੀ ਕਰਾਮਾਤ ਦੇਖਣ ਗਿਆ ਸਾਂ ਤੇ ਕੀ ਦੇਖ ਕੇ ਆਇਆ ਉਥੋਂ।
ਜਿਸ ਪ੍ਰਕਾਰ ਕਹਿ ਕਹਿ ਦੀਵਾਰ,
ਕਹਿੰਦੇ ਨੇ ਜਿਵੇਂ ਇੱਕ ਇਸਲਾਮ ਮਤ ਵਿੱਚ ਮੰਨਿਆ ਗਿਆ ਸਾਧ ਸੰਗਤ ਜੀ ਇੱਕ ਪਹਾੜ ਦੇ ਉੱਤੇ ਇੱਕ ਦੀਵਾਰ ਬਣੀ ਹੋਈ ਮੰਨੀ ਆ ਉਹਨਾਂ ਦੇ ਧਰਮ ਦੀ ਇਹ ਮਨਾਉਂਤ ਆ ਵੀ ਉਸ ਦੀਵਾਰ ਦੇ ਪਿਛਲੇ ਬੰਨੇ ਝਾਤੀ ਮਾਰ ਕੇ ਜੇ ਕੋਈ ਕੁਝ ਦੇਖੇ ਤੇ ਦੇਖਦਿਆਂ ਸਾਰ ਹੱਸਣ ਲੱਗ ਪੈਂਦਾ, ਜੇ ਉਹਨੂੰ ਲੋਕ ਪੁੱਛਦੇ ਵੀ ਕੀ ਦੇਖਿਆ ਤੂੰ ਦੀਵਾਰ ਦੇ ਪਰਲੇ ਬੰਨੇ ਤੇ ਦੱਸ ਨਹੀਂ ਸਕਦਾ, ਕਹਿੰਦੇ ਹੱਸੀ ਜਾਂਦਾ ਪਰ ਦੱਸ ਕੁਝ ਨਹੀਂ ਸਕਦਾ, ਜਿਵੇਂ ਉਸ ਦੀਵਾਰ ਦੇ ਉੱਤੇ ਝਾਤੀ ਮਾਰਨ ਵਾਲੇ ਨੂੰ ਪੁੱਛੀਏ ਵੀ ਕੀ ਸੀ ਉਹ ਨਹੀਂ ਦੱਸ ਸਕਦਾ, ਇਸੇ ਤਰ੍ਹਾਂ ਹੁਣ ਰੰਗੇ ਨੂੰ ਲੋਕ ਪੁੱਛਦੇ ਵੀ ਕੀ ਗੱਲ ਹੋ ਗਈ ਸੀ ਤੈਨੂੰ ਚੱਕਰ ਆ ਗਿਆ ਡਿੱਗ ਪੈਣ ਲੱਗਾ ਸਾਂ ਤੇਰੇ ਚਿਹਰੇ ਦਾ ਰੰਗ ਉੱਡ ਗਿਆ, ਇਹ ਦੱਸਦਾ ਕੁਝ ਨਹੀਂ ਹੈ।
ਦੇਖਾ ਜੋ ਕਰੀ ਨਾ ਜਾਏ ਉਚਾਰ,
ਕਹਿੰਦੇ ਜਿਵੇਂ ਉਸ ਦੀਵਾਰ ਦੇ ਪਰਲੇ ਬੰਨੇ ਝਾਤੀ ਮਾਰਨ ਵਾਲਾ ਦੱਸ ਨਹੀਂ ਸਕਦਾ, ਦੇਖਦਾ ਜ਼ਰੂਰ ਹੈ, ਇਸੇ ਤਰ੍ਹਾਂ ਇਹ ਰੰਗੇ ਦੀ ਹਾਲਤ ਸਮਝੋ ਤੁਸੀਂ।
ਤਿੰਨ ਤੂਸ਼ਣ ਹੋਏ ਬਹੁਤ ਪਛਤਾਵਾ,
ਇਹ ਚੁੱਪ ਕਰ ਗਿਆ ਰੰਗਾ ਬੋਲਦਾ ਕੁਝ ਨਹੀਂ ਪਰ ਪਛਤਾਵਾ ਇਸ ਨੂੰ ਬਹੁਤ ਭਾਰੀ ਲੱਗਾ ਹੈ।
ਪੈਸੇ ਅਤ ਸੰਕਟ ਕੋ ਪਾਵਾ,
ਇਹ ਡਰਿਆ ਹੋਇਆ ਬਹੁਤ ਜ਼ਿਆਦਾ ਸੰਕਟ ਵਿੱਚ ਫਸਿਆ ਹੋਇਆ ਹੈ ਇਸ ਵੇਲੇ।
ਨਹਿ ਕਿਸੇ ਅੱਗੇ ਕਹੂ ਉਚਾਰੇ,
ਕਹਿੰਦੇ ਕਦੀ ਵੀ ਫਿਰ ਰੰਗੇ ਨੇ ਇਹ ਗੱਲ ਦੱਸੀ ਨਹੀਂ ਵੀ ਮੈਂ ਆਖਰੀ ਕਰਾਮਾਤ ਮਹਾਰਾਜ ਜੀ ਦੀ ਕੀ ਦੇਖੀ ਉੱਥੇ।
ਕਹਿ ਕਹਾਂ ਨਹਿ ਬੁੱਧ ਮਝਾਰੇ,
ਦੱਸ ਹੀ ਨਹੀਂ ਸਕਦਾ, ਕਹਿੰਦੇ ਬੁੱਧ ਕਰਕੇ ਜੇ ਦੱਸਣਾ ਵੀ ਚਾਹਵੇ ਤੇ ਦੱਸ ਨਹੀਂ ਸਕਦਾ ਹੈ।
ਜਸ ਪਿੱਛੇ ਜੈ ਸਿੰਘ ਤੇ ਆਦ,
ਕਹਿੰਦੇ ਉੱਧਰ ਜਦੋਂ ਰੰਗਾ ਆਪਣੀ ਸਵਾਰੀ ਤੇ ਚੜ ਕੇ ਕਿਲੇ ਵੱਲ ਨੂੰ ਚਲੇ ਗਿਆ ਤੇ ਰਾਜਾ ਜੈ ਸਿੰਘ ਤੇ ਹੋਰ ਜਿਹੜੀਆਂ ਉੱਥੇ ਸੰਗਤਾਂ ਸਨ,
ਕਰਨ ਲੱਗੇ ਸਭ ਜਿਵੇਂ ਮਰਯਾਦ,
ਜਿਵੇਂ ਮਰਯਾਦਾ ਸੀ ਅੰਤਿਮ ਸੰਸਕਾਰ ਦੀ ਉਹਨਾਂ ਨੇ ਸਾਰੀ ਤਿਆਰੀ ਕੀਤੀ ਹੈ।
ਰੁਦਤ ਮਾਤਾ ਸਕਲ ਬਤਾਵੇ,
ਕਹਿੰਦੇ ਮਾਤਾ ਜੀ ਦਾ ਮਨ ਵੀ ਬਹੁਤ ਜ਼ਿਆਦਾ ਬਰਾਗ ਵਿੱਚ ਆਇਆ ਹੋਇਆ ਹੈ।
ਦੌੜਤ ਦਾਸ ਸਕਲ ਸੂ ਲਿਆਵੇ,
ਜਿਵੇਂ ਜਿਵੇਂ ਮਾਤਾ ਜੀ ਦੱਸੀ ਜਾਂਦੇ ਅੰਤਿਮ ਸੰਸਕਾਰ ਦੀ ਰਸਮ ਦਾ ਉਵੇਂ ਉਵੇਂ ਜਿਹੜੇ ਦਾਸ ਸਨ ਛੇਤੀ ਛੇਤੀ ਕਰੀ ਜਾਂਦੇ ਹਨ।
ਮਿਲ ਸਭ ਨੂੰ ਕਰਵਾਏ ਇਸ਼ਨਾਨ,
ਜਿੱਦਾਂ ਫਿਰ ਸਾਰਿਆਂ ਨੇ ਮਿਲ ਕੇ ਮਹਾਰਾਜ ਜੀ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਹੈ।
ਸੀਚ ਸੁਗੰਧੈ ਬ੍ਰਿੰਦ ਮਹਾਨ,
ਤੇ ਮਹਾਰਾਜ ਜੀ ਦਾ ਜਿਹੜਾ ਬਵਾਨ ਤਿਆਰ ਕੀਤਾ ਸੀ ਉਹਦੇ ਉੱਤੇ ਬਹੁਤ ਸੁਗੰਧੀਆਂ ਛਿੜਕੀਆਂ ਹਨ।
ਵਸਤਰ ਨਵੀਨ ਰੁਚਰ ਪਹਿਰਾਏ,
ਬਹੁਤ ਸੁੰਦਰ ਕੀਮਤੀ ਨਵੇਂ ਵਸਤਰ ਸੱਚੇ ਪਾਤਸ਼ਾਹ ਜੀ ਨੂੰ ਪਹਿਨਾਏ ਗਏ ਹਨ।
ਕਹਿ ਕਰ ਭਲੂ ਵਿਵਾਨ ਬਣਾਏ,
ਬਹੁਤ ਸੋਹਣਾ ਸੁੰਦਰ ਬਵਾਨ ਤਿਆਰ ਕੀਤਾ ਹੈ ਰਾਜੇ ਜੈ ਸਿੰਘ ਨੇ ਕਹਿ ਕੇ,
ਜਿਸ ਪਰ ਸਤਿਗੁਰ ਕੋ ਪੌਂਡਾਇਆ,
ਮਹਾਰਾਜ ਜੀ ਦਾ ਸਰੀਰ ਸਿੱਖਾਂ ਨੇ ਅਦਬ ਨਾਲ ਚੁੱਕ ਕੇ ਉਸ ਬਵਾਨ ਉੱਤੇ ਟਿਕਾ ਦਿੱਤਾ ਹੈ।
ਚੌਂਦਿਸ਼ ਫੂਲ ਮਾਲ ਲਰਕਾਇਓ
ਤੇ ਚਾਰ ਚਫੇਰੇ ਫੁੱਲਾਂ ਦੀਆਂ ਮਾਲਾ ਬਣਾ ਕੇ ਲਟਕਾਈਆਂ ਹਨ।
ਧੂਪ ਤੁਖਾਵਤ ਅਨਕ ਪ੍ਰਕਾਰੇ
ਸੁਗੰਧੀਆਂ ਤਖਾਈਆਂ, ਜਿਹੜੀ ਧੁਖਣ ਵਾਲੀ ਸਮੱਗਰੀ ਸੀ ਸੁਗੰਧੀ ਦੀ, ਮਹਾਰਾਜ ਜੀ ਦੇ ਬਵਾਨ ਦੇ ਦੁਆਲੇ ਦੁਆਲੇ ਤੁਖਾ ਦਿੱਤੀ ਹੈ।
ਕੰਧਿਓ ਠਾਏ ਮਸੰਦ ਸਿਧਾਰੇ
ਕਹਿੰਦੇ ਸਰ, ਜਿਹੜੇ ਮਸੰਦ ਸਨ ਉਸ ਵੇਲੇ ਸ਼੍ਰੋਮਣੀ, ਉਹਨਾਂ ਨੇ ਆਪਣੇ ਮੋਢਿਆਂ ਉੱਤੇ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਾਲਾ ਬਵਾਨ ਚੁੱਕ ਲਿਆ ਹੈ।
ਸ਼ਬਦਰ ਬਾਬੀ ਗਾਵਤ ਜਾਤ
ਅੱਗੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਸੰਗ ਜੀ ਸਰੀਰ ਦੇ ਰਬਾਬੀ ਸਿੰਘ ਜਿਹੜੇ ਸਨ ਰਾਗੀ ਸਿੰਘ, ਸ਼ਬਦ ਗਾਉਂਦੇ ਜਾਂਦੇ ਗੁਰੂ ਕੀ ਬਾਣੀ ਦਾ।
ਸਿਮਰਤ ਸਤਨਾਮ ਸੁਖਦਾਤ
ਤੇ ਪਿੱਛੇ ਪਿੱਛੇ ਸਾਰੀਆਂ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਜਾਂਦੀਆਂ ਹਨ।
ਕ੍ਰਿਸ਼ਨ ਕੋਇਰ ਜਨਨੀ ਮਨ ਗਿਆਨ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ, ਜਿਨ੍ਹਾਂ ਦੀ ਕੁੱਖ ਨੂੰ ਭਾਗ ਲਾਇਆ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਨੇ, ਕਹਿੰਦੇ ਨੇ ਉਹ ਮਨ ਕਰਕੇ ਗਿਆਨ ਹੈ, ਕਿਉਂਕਿ ਸਤਿਗੁਰਾਂ ਨੇ ਸਰੀਰ ਛੱਡਣ ਤੋਂ ਪਹਿਲਾਂ ਆਪਣੇ ਮਾਤਾ ਜੀ ਨੂੰ ਗਿਆਨ ਦੀ ਦਾਤ ਬਖਸ਼ ਦਿੱਤੀ ਹੈ।
ਤਉ ਸ਼ੋਕ ਉਪਜੰਤ ਮਹਾਨ
ਦੇਖੋ, ਗਿਆਨ ਆਪਣੀ ਥਾਂ ਤੇ, ਭਾਵੇਂ ਗਿਆਨ ਵਾਲੀ ਅਵਸਥਾ ਸਰੀਰਾਂ ਨਾਲ ਮੋਹ ਤੇ ਨਹੀਂ, ਪਰ ਫਿਰ ਵੀ ਸਾਧ ਸੰਗਤ ਜੀ ਮਾਂ ਹੀ ਹੈ, ਕਹਿੰਦੇ ਨੇ ਇਸ ਕਰਕੇ ਅੱਖਾਂ ਤੋਂ ਬਰਾਗ ਦਾ ਜਲ ਜਾਂਦਾ ਮਾਤਾ ਜੀ ਦੇ।
ਗੁਣ ਸਪੂਤ ਕੇ ਸਿਮਰ ਵਿਸਾਲੇ
ਆਪਣੇ ਸਾਹਿਬਜ਼ਾਦੇ ਦੇ, ਆਪਣੇ ਸਪੁੱਤਰ ਦੇ ਗੁਣਾਂ ਨੂੰ ਚੇਤੇ ਕਰਦੇ ਹਨ ਮਾਤਾ ਜੀ।
ਹੱਥ ਸਨੇਹ ਤੇ ਦ੍ਰਿਗ ਜਲ ਚਾਲੇ
ਕਹਿੰਦੇ ਉਸ ਸਨੇਹ ਕਰਕੇ, ਉਹਨਾਂ ਗੁਣਾਂ ਕਰਕੇ, ਉਹਨਾਂ ਪਰਪਕਾਰਾਂ ਕਰਕੇ, ਕਿਉਂਕਿ ਇੱਕੋ ਹੀ ਪੁੱਤਰ ਸੀ, ਇੱਕੋ ਸਾਹਿਬਜ਼ਾਦਾ, ਤੇ ਉਹਨਾਂ ਨੇ ਵੀ ਬਚਪਨ ਵਿੱਚ ਹੀ ਸਰੀਰ ਛੱਡ ਦਿੱਤਾ, ਇਸ ਕਰਕੇ ਅੱਖਾਂ ਤੋਂ ਪਾਣੀ ਬਰਾਗ ਦਾ ਜਾਂਦਾ ਹੈ।
ਦਾਸੀ ਦਾਸ ਪ੍ਰਕਾਸ਼ਨ ਸ਼ੂਕ
ਇਹਨੂੰ ਸਤਸੰਗ ਜੀ ਮੋਹ ਨਾ ਸਮਝਣਾ, ਇਹ ਇੱਕ ਪ੍ਰੇਮ ਹੈ ਅੰਦਰ ਦਾ। ਮੋਹ ਚ ਤੇ ਪ੍ਰੇਮ ਚ ਬਹੁਤ ਫਰਕ ਹੁੰਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਪ੍ਰੇਮ ਕੀਤਾ, ਗੁਰੂ ਅਮਰਦਾਸ ਜੀ ਨੇ ਜਦੋਂ ਸਰੀਰ ਛੱਡ ਦਿੱਤਾ ਤੇ ਗੁਰੂ ਰਾਮਦਾਸ ਜੀ ਦੇ ਨੇਤਰਾਂ ਤੋਂ ਪਾਣੀ ਸਦਾ ਵਗਦਾ ਹੀ ਰਿਹਾ, ਉਹ ਨੀ ਬੰਦ ਹੋਇਆ। ਇਹ ਨਹੀਂ ਵੀ ਉਹ ਮੋਹ ਕਰਦੇ ਸੀ, ਮੋਹ ਨਹੀਂ, ਜੋਤ ਅੰਦਰ ਉਹੀ ਆ ਗਈ ਹੈ ਸਰੀਰ ਦਾ ਜੱਸਾ ਸੰਗ ਜੀ, ਸਰੀਰ ਕਰਕੇ ਜਿਹੜਾ ਚਰਨਾਂ ਦਾ ਪ੍ਰੇਮ ਸੀ ਉਹ ਅੱਖਾਂ ਦਾ ਪਾਣੀ ਬਣ ਕੇ ਬਾਹਰ ਆਈ ਜਾਂਦਾ, ਕਿਉਂਕਿ ਅੱਖਾਂ ਸਾਧ ਸੰਗ ਜੀ ਇੱਕ ਆਪਣੀ ਭਾਸ਼ਾ ਬੋਲਦੀਆਂ, ਜਿਵੇਂ ਬੰਦਾ ਬੋਲ ਕੇ ਆਪਣੇ ਹਾਵ ਭਾਵ ਪ੍ਰਗਟ ਕਰਦਾ ਨਾ, ਅੱਖਾਂ ਵੀ ਬੋਲੀ ਬੋਲਦੀਆਂ, ਬੰਦੇ ਦੀਆਂ ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਗੁੱਸੇ ਵਿੱਚ ਆ, ਇਹ ਕ੍ਰੋਧ ਵਿੱਚ ਆ, ਇਹਦਾ ਚਿਹਰਾ ਇਸ ਵੇਲੇ ਖੁਸ਼ ਆ, ਜਾਂ ਫਿਰ ਇਹ ਨਾਰਾਜ਼ ਆ, ਜਾਂ ਇਹ ਪ੍ਰੇਮ ਵਿੱਚ ਆਇਆ ਹੋਇਆ। ਗੁੱਸੇ ਨੂੰ ਵੀ ਅੱਖਾਂ ਪ੍ਰਗਟ ਕਰ ਦਿੰਦੀਆਂ, ਪ੍ਰੇਮ ਨੂੰ ਵੀ ਪ੍ਰਗਟ ਕਰ ਦਿੰਦੀਆਂ। ਬੰਦਾ ਰੋ ਕੇ ਵੀ ਸਾਧ ਸੰਗਤ ਜੀ ਅੱਖਾਂ ਨਾਲ ਆਪਣੇ ਹਾਵ ਭਾਵ ਦੱਸ ਸਕਦਾ, ਤੇ ਹੱਸ ਕੇ ਵੀ, ਅੱਖਾਂ ਰੋਂਦੀਆਂ ਵੀ, ਅੱਖਾਂ ਹੱਸਦੀਆਂ ਵੀ, ਅੱਖਾਂ ਬੋਲਦੀਆਂ ਵੀ, ਅੱਖਾਂ ਸਾਧ ਸੰਗਤ ਜੀ ਸਾਰੀ ਅੰਦਰ ਦੀ ਹਾਲਤ ਨੂੰ ਅੱਖਾਂ ਬਿਆਨ ਕਰ ਦਿੰਦੀਆਂ, ਤੇ ਉਹ ਅੱਖਾਂ ਉਹ ਪ੍ਰੇਮ ਹੈ ਅੰਦਰਲਾ ਜਿਹੜਾ ਪਾਣੀ ਬਣ ਕੇ ਵਹਿ ਰਿਹਾ। ਮੋਹ ਬਿਲਕੁਲ ਨਹੀਂ, ਕਿਉਂਕਿ ਗਿਆਨਵਾਨ ਨੂੰ ਸਰੀਰਾਂ ਦਾ ਮੋਹ ਨਹੀਂ ਹੁੰਦਾ, ਪਰ ਜਿਹੜਾ ਪ੍ਰੇਮ ਹੈ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵੀ ਸਰੀਰ, ਜਦੋਂ ਤੱਕ ਸਰੀਰ ਰਿਹਾ, ਕਿਸੇ ਨੇ ਇੱਕ ਵਾਰੀ ਕਹਿ ਦੇਣਾ ਨਾ ਗੁਰੂ ਅਮਰਦਾਸ ਜੀ ਦਾ ਨਾਂ ਲੈ ਕੇ ਗੁਰੂ ਰਾਮਦਾਸ ਜੀ ਦੇ ਸਾਧ ਸੰਗਤ ਜੀ ਕੋਲ ਬਹਿ ਕੇ ਨਾਂ ਕਹਿ ਦੇਣਾ ਇੱਕ ਵਾਰੀ, ਉਸੇ ਵੇਲੇ ਅੱਖਾਂ ਤੋਂ ਪਾਣੀ ਵਗਣ ਲੱਗ ਪੈਣਾ, ਕਿਉਂ? ਉਹ ਪ੍ਰੇਮ ਸੀ ਜਿਹੜਾ ਮਹਾਰਾਜ ਜੀ ਨਾਲ ਕੀਤਾ ਹੈ।
ਦਾਸੀ ਦਾਸ ਪ੍ਰਕਾਸ਼ਨ ਸ਼ੂਕ
ਇਸੇ ਤਰ੍ਹਾਂ ਜਿਨ੍ਹਾਂ ਨੇ ਦਰਸ਼ਨ ਨੇੜੇ ਹੋ ਕੇ ਕੀਤੇ ਮਹਾਰਾਜ ਜੀ ਦੇ, ਉਹ ਸਾਰੇ ਦਾਸ ਸਾਰੇ ਦਾਸੀਆਂ ਇਸ ਵੇਲੇ ਬਰਾਗ ਵਿੱਚ ਹਨ।
ਰੁਦਤ ਬਿਲੂਕਤ ਸੰਗਤ ਲੂਕ
ਮਹਾਰਾਜ ਜੀ ਨੂੰ ਚੇਤੇ ਕਰ ਕਰਕੇ ਉਹਨਾਂ ਦੇ ਪਰਪਕਾਰਾਂ ਨੂੰ ਸਾਰੇ ਬਰਾਗ ਵਿੱਚ ਹਨ ਜੀ।
ਜਿਸ ਥਲਕੋ ਤਲੁਚਨੀ ਤਲੁਖਰੀ ਨਾਮ
ਕਹਿੰਦੇ ਉੱਥੇ ਮਹਾਰਾਜ ਜੀ ਦੇ ਸਰੀਰ ਦਾ ਬਵਾਨ ਲੈ ਗਏ, ਜਿਸ ਥਾਂ ਨੂੰ ਤਲੁਖਰੀ ਕਹਿੰਦੇ ਆ, ਜਿੱਥੇ ਹੁਣ ਬਾਲਾ ਸਾਹਿਬ ਗੁਰਦੁਆਰਾ ਸਾਧ ਸੰਗਤ ਜੀ, ਇਹਦੇ ਤੋਂ ਡੇਢ ਮੀਲ ਦੀ ਦੂਰੀ ਉੱਤੇ ਤਲੁਖਰੀ ਨਾਂ ਦਾ ਪਿੰਡ ਸੀ ਉਸ ਵੇਲੇ ਵੱਸਦਾ। ਹੁਣ ਤੇ ਦੂਰ ਦੂਰ ਤੱਕ ਜਮਨਾ ਦੇ ਪਾਰ ਵੀ ਸਾਧ ਸੰਗਤ ਜੀ ਸਾਰੀ ਦਿੱਲੀ ਦਿੱਲੀ ਬਣ ਗਈ ਹੈ, ਪਰ ਉਸ ਵੇਲੇ ਜਿੱਥੇ ਮਹਾਰਾਜ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਜਮਨਾ ਦੇ ਕਿਨਾਰੇ, ਉੱਥੇ ਨੇੜੇ ਇੱਕ ਪਿੰਡ ਵੱਸਦਾ ਸੀ, ਪਿੰਡ ਦਾ ਨਾਮ ਸੀ ਤਲੁਖਰੀ ਉਸ ਵੇਲੇ ਜੀ।
ਨਿਕਟ ਵਹਿ ਜਮਨਾ ਅਬਰਹਾਮ
ਜਮਨਾ ਦਾ ਕਿਨਾਰਾ ਸੀ ਸੋਹਣਾ, ਜਿੱਥੇ ਮਹਾਰਾਜ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਹੈ।
ਤੈ ਚੰਦਨ ਕੇ ਭਾਰ ਗਿਰਾਏ
ਕਹਿੰਦੇ ਸਭ ਚੰਦਨ ਦੇ ਭਾਰ, ਚੰਦਨ ਦੀਆਂ ਲੱਕੜਾਂ ਉੱਥੇ ਰੱਖ ਦਿੱਤੀਆਂ ਲਿਆ ਕੇ।
ਤਿਲ ਕ੍ਰਿਤ ਆਦ ਲਿਆਏ ਸਮੁਦਾਏ
ਦੇਸੀ ਘੇ ਤੇ ਹੋਰ ਸੁਗੰਧੀ ਵਾਲੀਆਂ ਜਿਹੜੀਆਂ ਚੀਜ਼ਾਂ ਸਨ ਸਾਰੀਆਂ ਲਿਆ ਕੇ ਰੱਖੀਆਂ ਹਨ।
ਸ਼ੋਕ ਵਿਸਾਲ ਸਮੀਤ ਰਵਾਂ ਬਿਵਾਨ
ਕਹਿੰਦੇ ਨੇ ਫਿਰ ਉੱਥੇ ਸਾਧ ਸੰਗਤ ਜੀ ਬਵਾਨ ਮਹਾਰਾਜ ਜੀ ਦਾ ਲੈ ਆਂਦਾ, ਭਾਵੇਂ ਸੰਗਤਾਂ ਵਿੱਚ ਉਸ ਵੇਲੇ ਸਾਰਾ ਸੋਗ ਹੀ ਹੈ।
ਕਰਿਓ ਤਾਰਨ ਸੋ ਤੇ ਸਥਾਨ
ਕਹਿੰਦੇ ਉਸ ਸਥਾਨ ਤੇ ਲਿਆ ਕੇ ਸੰਗਤਾਂ ਨੇ ਮਹਾਰਾਜ ਜੀ ਦੇ ਸਰੀਰ ਦਾ ਬਵਾਨ ਟਿਕਾਇਆ ਹੈ।
ਆਦਮ ਸੰਧ ਚਿਖਾ ਰਾਜ ਕਰ ਕੇ
ਫਿਰ ਕਹਿੰਦੇ ਨੇ ਚੰਦਨ ਦੀਆਂ ਲੱਕੜਾਂ ਦੀ ਚਿਖਾ ਤਿਆਰ ਕੀਤੀ ਹੈ।
ਸੰਦਲ ਬ੍ਰਿੰਦ ਭਲੀ ਵਿਦ ਧਰ ਕੈ
ਸੰਦਲ ਵੀ ਸਾਧ ਸੰਗਤ ਜੀ ਇੱਕ ਸੁਗੰਧੀ ਵਾਲੀ ਲੱਕੜੀ ਹੁੰਦੀ ਹੈ। ਕਹਿੰਦੇ ਚੰਦਨ ਸੰਦਲ ਇਹ ਸਾਰੀਆਂ ਸੁਗੰਧੀ ਵਾਲੀਆਂ ਲੱਕੜਾਂ ਰਲਾ ਕੇ
ਉਹਨ ਉੱਪਰ ਸਤਿਗੁਰ ਭਾਉ ਢਾਏ।
ਫਿਰ ਉਸ ਤਿਆਰ ਕੀਤੀ ਚਿਖਾ ਦੇ ਉੱਤੇ ਮਹਾਰਾਜ ਜੀ ਦਾ ਸਰੀਰ ਜਿਹੜਾ ਸੀ ਸਤਸੰਗ ਜੀ ਟਿਕਾ ਦਿੱਤਾ ਹੈ।
ਜੋ ਤਿਲ ਕਰਿਆ ਪਾਏ ਸਮਦਾਏ,
ਫਿਰ ਉੱਪਰ ਘਿਓ ਦਾ ਛਿੜਕਾ ਕੀਤਾ ਗਿਆ ਹੈ ਜੀ।
ਲਾਂਬੂ ਤਾਬ ਲਗਾਏ ਤਤਕਾਲਾ,
ਕਹਿੰਦੇ ਫਿਰ ਅਗਨੀ ਜਿਹੜੀ ਸੀ ਦਿਖਾ ਦਿੱਤੀ ਗਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਿਖਾ ਨੂੰ।
ਪੁਨਰਪ ਕੀਨ ਸੋ ਕਿਰਿਆ ਕਪਾਲਾ,
ਫਿਰ ਸਾਰੀ ਜਿਹੜੀ ਰਸਮ ਸੀ ਗੁਰਮਤ ਅਨੁਸਾਰ ਉਹਦੇ ਅਨੁਸਾਰ ਸਤਸੰਗ ਜੀ ਮਹਾਰਾਜ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ।
ਮਸਤਕ ਟੇਕ ਸਕਲ ਤਿਸ ਥਾਨ,
ਕਹਿੰਦੇ ਫਿਰ ਸਾਰੀਆਂ ਸੰਗਤਾਂ ਉੱਠੀਆਂ ਤੇ ਵਾਰੀ ਵਾਰੀ ਮਹਾਰਾਜ ਜੀ ਦੇ ਸਤਸੰਗ ਜੀ ਉਸ ਚਿਖਾ ਵਿੱਚ ਰੱਖੇ ਹੋਏ ਬਲ ਰਹੇ ਸਰੀਰ ਨੂੰ ਮੱਥਾ ਟੇਕਿਆ ਸਾਰਿਆਂ ਨੇ।
ਗਮਨੇ ਜਮਨਾ ਕਰਨ ਇਸ਼ਨਾਨ,
ਫਿਰ ਸਾਰੀਆਂ ਸੰਗਤਾਂ ਜਿਹੜੀਆਂ ਸਨ ਉਹਨਾਂ ਨੇ ਜਮਨਾ ਵਿੱਚ ਇਸ਼ਨਾਨ ਕੀਤਾ ਹੈ।
ਗੁਰ ਕੀਰਤ ਕੋ ਕਰਦੇ ਉਚਾਰ,
ਕਹਿੰਦੇ ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਉਹਨਾਂ ਦੀ ਕੀਰਤੀ ਨੂੰ ਉਚਾਰਨ ਕਰਦੀਆਂ ਸਾਰੀਆਂ ਸੰਗਤਾਂ ਪ੍ਰੇਮ ਨਾਲ।
ਵਾਰ ਵਾਰ ਸਿਮਰਤ ਸੁਖ ਕਾਰ,
ਤੇ ਵਾਰ ਵਾਰ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਸੁਖਾਂ ਨੂੰ ਚੇਤੇ ਕਰਦੇ ਹਨ ਸਾਰੇ ਹੀ।
ਮੱਜਣ ਕਰਕੇ ਚੱਲ ਆਏ,
ਕਹਿੰਦੇ ਉਹ ਇਸ਼ਨਾਨ ਕਰਕੇ ਜਦੋਂ ਅੰਤਮ ਸੰਸਕਾਰ ਹੋ ਗਿਆ ਤੇ ਵਾਪਸ ਚੱਲ ਆਏ ਸਾਰੇ ਜਾਣੇ।
ਜਹਾਂ ਬਸਨ ਕੋ ਥਾਨ ਸੁਹਾਏ,
ਕਹਿੰਦੇ ਨੇ ਹੁਣ ਜਿੱਥੇ ਸਤਸੰਗ ਜੀ ਮਹਾਰਾਜ ਜੀ ਦੀ ਭਸਮ ਰਹਿ ਗਈ ਸੀ ਬਾਕੀ ਚਿਖਾ ਵਾਲੀ,
ਪੁਰਤੀ ਨਰ ਹਜ਼ਾਰ ਹੀ ਆਵੇ,
ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਹਨ।
ਬੈਠੇ ਗੁਰੂ ਪ੍ਰਸੰਗ ਚਲਾਵੇ,
ਜੇ ਬੈਠ ਕੇ ਗੁਰੂ ਸਾਹਿਬ ਜੀ ਦਾ ਪ੍ਰਸੰਗ ਚਲਾ ਕੇ ਮਹਾਰਾਜ ਜੀ ਨੂੰ ਚੇਤੇ ਕਰਦੇ ਹਨ ਸਾਰੇ ਜਾਣੇ।
ਬਾਲਕ ਬਹਿਤੀ ਵੱਡੇ ਨਾ ਹੋਏ,
ਕਹਿੰਦੇ ਮਹਾਰਾਜ ਜੀ ਦੀ ਬਚਪਨ ਦੀ ਉਮਰ ਰਹੀ ਸਰੀਰ ਕਰਕੇ ਵੱਡੇ ਨਹੀਂ ਹੋਏ ਅਜੇ ਮਹਾਰਾਜ।
ਅਦਕਾ ਚੰਬਾ ਸਾਵਿਨ ਜੋਏ,
ਕਹਿੰਦੇ ਸਾਰੇ ਬੜੇ ਹੈਰਾਨ ਬੜੇ ਅਚੰਭੇ ਵਿੱਚ ਹਨ।
ਕ੍ਰਿਸ਼ਨ ਕੋਇਰ ਗੁਰ ਜਨਨੀ ਪਾਸ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਮਾਤਾ ਕ੍ਰਿਸ਼ਨ ਕੌਰ ਜੀ ਦੇ ਕੋਲ।
ਕਰੇ ਪ੍ਰੇਮ ਕੀ ਬਾਗ ਪ੍ਰਕਾਸ਼,
ਇੱਦਾਂ ਪ੍ਰੇਮ ਦੇ ਬਚਨ ਸਾਰੀਆਂ ਸੰਗਤਾਂ ਆਣ ਕੇ ਮਾਤਾ ਜੀ ਦੇ ਕੋਲ ਬੈਠ ਕੇ ਕਰਦੀਆਂ ਹਨ।
ਮੰਦ ਭਾਗ ਸੰਗਤ ਕੇ ਜਾਣੇ,
ਕੋਈ ਵਿੱਚੋਂ ਕਹਿੰਦਾ ਵੀ ਸੰਗਤਾਂ ਦੇ ਮਾੜੇ ਭਾਗ ਸਮਝੋ ਜਿਹੜਾ ਮਹਾਰਾਜ ਜੀ ਨੇ ਛੇਤੀ ਸਰੀਰ ਛੱਡ ਦਿੱਤਾ ਹੈ।
ਜਿਨ ਸਮੀਪ ਤੇ ਗੁਰੂ ਸਿਧਾਨੇ,
ਜਿਹਨਾਂ ਸੰਗਤਾਂ ਨੂੰ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਚਲੇ ਗਏ ਹਨ।
ਬੂਝਤ ਗੁਰਨ ਵਾਰਤਾ ਸਾਰੇ,
ਇੱਦਾਂ ਗੁਰੂ ਸਾਹਿਬ ਜੀ ਦੀ ਸਾਰੀ ਵਾਰਤਾ ਕੁਝ ਨਵੇਂ ਆਣ ਕੇ ਪੁੱਛਦੇ ਹਨ।
ਕ੍ਰਿਸ਼ਨ ਕੋਇਰ ਤਿੰਨ ਪਾਸ ਉਚਾਰੇ,
ਮਾਤਾ ਕ੍ਰਿਸ਼ਨ ਕੌਰ ਜੀ ਉਹ ਸਾਰੀ ਵਾਰਤਾ ਦੱਸਦੇ ਉਹਨਾਂ ਸ਼੍ਰੋਮਣੀ ਸਿੱਖਾਂ ਨੂੰ ਵੀ ਕਿਵੇਂ ਸਰੀਰ ਛੱਡਿਆ ਜਿਵੇਂ ਮਹਾਰਾਜ ਨੇ ਸਰੀਰ ਛੱਡਿਆ ਸੀ।
ਇਨਕੀ ਪੈਤੋ ਕੀਰਤਪੁਰ ਵਾਸੇ,
ਮਾਤਾ ਜੀ ਕੀ ਕਹਿੰਦੇ ਨੇ, ਕਹਿੰਦੇ ਨੇ ਉਹਨਾਂ ਦੇ ਸਤਿਕਾਰਯੋਗ ਪਿਤਾ ਗੁਰੂ ਹਰਿ ਸਾਹਿਬ ਜੀ ਕੀਰਤਪੁਰ ਵਿੱਚ ਵੱਸਦੇ ਸਨ।
ਮੈਂ ਸੇਵਾ ਠਾਨੀ ਕਰ ਆਸ਼ੇ,
ਮੇਰੇ ਵੱਡੇ ਭਾਗ ਮੈਂ ਗੁਰੂ ਘਰ ਵਿੱਚ ਆਈ ਆਣ ਕੇ ਸੇਵਾ ਕੀਤੀ ਉਹਨਾਂ ਦੀ।
ਪਏ ਪ੍ਰਸੰਨ ਮੋਹੇ ਵਰ ਦੀਨ,
ਕਹਿੰਦੇ ਮੇਰੀ ਸੇਵਾ ਉੱਤੇ ਪ੍ਰਸੰਨ ਹੋ ਕੇ ਮੇਰੇ ਪਤੀ ਤੇ ਅੱਠਵੇਂ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਪਿਤਾ ਗੁਰੂ ਹਰਿ ਸਾਹਿਬ ਜੀ ਨੇ ਵਰ ਬਖਸ਼ਿਸ਼ ਕੀਤਾ ਸੀ।
ਸਭਤੇ ਮੈਂ ਗ੍ਰਭ ਧਾਰਨ ਕੀਨ,
ਕਹਿੰਦੇ ਉਸ ਵੇਲੇ ਫਿਰ ਮੈਂ ਜਦੋਂ ਉਹਨਾਂ ਦੇ ਬਚਨਾਂ ਕਰਕੇ ਸੇਵਾ ਯੋਗ ਹੋਈ ਭਾਵ ਇਹਨਾਂ ਨੂੰ ਜਨਮ ਦਿੱਤਾ ਅੱਠਵੇਂ ਪਾਤਸ਼ਾਹ ਜੀ ਨੂੰ।
ਸ਼ਰਾਵਣ ਵਧੀ ਦਿਓਸ ਦਸਵੀਂ ਕੋ,
ਕਹਿੰਦੇ ਨੇ ਉਸ ਵੇਲੇ ਸਤਸੰਗ ਜੀ ਸ਼ਰਾਵਣ ਵਧੀ ਦਸ ਤੇ 1713 ਸੰਮਤ ਸੀ, ਸੰਮਤ ਕਰਕੇ ਸਤਸੰਗ ਜੀ ਜਦੋਂ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਹੈ।
ਉਤੋਂ 69 ਪੁਨਰਵਾਸਨੀ ਕੋ,
ਕਹਿੰਦੇ ਨੇ ਉਹ 69 ਸੀ ਸਤਸੰਗ ਜੀ ਭਾਵ ਸਾਰਾ ਹੀ 1713 ਸੰਮਤ ਬੁੱਧਵਾਰ ਦਾ ਦਿਨ ਤੇ ਸ਼ਰਾਵਣ ਵਧੀ 9 ਨੂੰ ਇੱਕ ਵਿਦਵਾਨ ਨੇ ਲਿਖਿਆ ਤੇ ਬਾਕੀਆਂ ਨੇ ਸ਼ਰਾਵਣ ਵਧੀ 10 1713 ਸੰਮਤ ਬੁੱਧਵਾਰ ਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਕੀਰਤਪੁਰ ਦੀ ਧਰਤੀ ਉੱਤੇ ਜੀ।
ਸੰਮਤ 1713
ਸੰਮਤ 1713 ਬਣਦੀ ਹੈ।
ਦਸ ਸੁੱਧਵਾਰ ਹੋ ਤੋ ਤਿਸ ਦੇਰਾ,
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਦੀ ਧਰਤੀ ਨੂੰ ਭਾਗ ਲਾਇਆ ਅੱਠਵੇਂ ਪਾਤਸ਼ਾਹ ਜੀ ਨੇ, ਜਿੱਥੇ ਗੁਰਦੁਆਰਾ ਸੀਸ ਮਹਿਲ ਬਣਿਆ ਹੋਇਆ ਹੈ ਇਸ ਵੇਲੇ ਜੀ।
ਸਾਡੇ ਸਬਤ ਘੜੇ ਦਿਨ ਚੜ੍ਹਿਓ,
ਕਹਿੰਦੇ ਨੇ ਸਾਢੇ 7 ਘੜੀਆਂ ਦਿਨ ਚੜ੍ਹਿਆ ਸੀ ਉਸ ਵੇਲੇ।
ਸਭ ਮੁਝਤੇ ਇਨ ਜਨਮ ਸੋ ਧਰਿਓ,
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸ੍ਰਿਸ਼ਟੀ ਦੇ ਜੀਵਾਂ ਦਾ ਭਲਾ ਕਰਨ ਲਈ ਅਵਤਾਰ ਲਿਆ ਹੈ।
ਪ੍ਰਤਪਾਲਾ ਪੁਨ ਕਰ ਵੇ ਲਾਗੇ,
ਮਾਤਾ ਜੀ ਕਹਿੰਦੇ ਫਿਰ ਅਸੀਂ ਬੜੇ ਚਾਅ ਨਾਲ ਆਪਣੇ ਇਸ ਸਾਹਿਬਜ਼ਾਦੇ ਦੀ ਪਾਲਣਾ ਕੀਤੀ।
ਸਭ ਤੇ ਜਾਣ ਆਪ ਵੱਡ ਭਾਗੀ,
ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਅਸੀਂ ਜਾਣਿਆ ਕਿ ਜਿਨ੍ਹਾਂ ਦੇ ਕੁੱਖ ਨੂੰ ਭਾਗ ਲਾਇਆ ਮਹਾਰਾਜ ਜੀ ਨੇ।
ਜਿਮ ਜਿਮ ਦੇ ਬਿਰਧਤ ਮੁਖ ਸੁੰਦਰ,
ਜਿਵੇਂ ਜਿਵੇਂ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦਾ ਫਿਰ ਸਰੀਰ ਵਧਣ ਲੱਗਾ ਸੁੰਦਰ ਮੁਖੜਾ ਮਹਾਰਾਜ ਜੀ ਦਾ।
ਧੀਰਜ ਖਿਮਾ ਆਦਿ ਗੁਣ ਮੰਦਰ,
ਕਹਿੰਦੇ ਖਿਮਾ ਤੇ ਧੀਰਜ ਦੇ ਗੁਣ ਦਾ ਤੇ ਮੰਦਰ ਹੀ ਸਨ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਸਰੀਰ ਸਮਝੋ ਜਿਵੇਂ ਖਿਮਾ ਦਾ ਤੇ ਧੀਰਜ ਦਾ ਮੰਦਰ ਹੋਵੇ।
ਤਿਮ ਤਿਮ ਪਿਤ ਸਤਿਗੁਰ ਇਨ ਕੇਰੇ,
ਕਹਿੰਦੇ ਤਿਵੇਂ ਤਿਵੇਂ ਜਿਵੇਂ ਜਿਵੇਂ ਅੱਠਵੇਂ ਪਾਤਸ਼ਾਹ ਜੀ ਦਾ ਸਰੀਰ ਵੱਡਾ ਹੋਣ ਲੱਗਾ ਤਿਵੇਂ ਤਿਵੇਂ ਇਹਨਾਂ ਦੇ ਸਤਿਕਾਰਯੋਗ ਪਿਤਾ ਗੁਰੂ ਹਰਿ ਸਾਹਿਬ ਜੀ
ਕਿਰਪਾ ਠਾਨ ਤੇ ਰਹੇ ਵਡੇਰੇ,
ਕਹਿੰਦੇ ਬਹੁਤ ਕਿਰਪਾ ਕਰਨ ਲੱਗ ਪਏ ਇਹਨਾਂ ਦੇ ਉੱਤੇ ਉਹ।
ਜਬ ਤੇ ਰਾਮ ਰਾਏ ਚੱਲ ਆਏ ਹੋ,
ਜਦੋਂ ਤੋਂ ਰਾਮ ਰਾਏ ਦਿੱਲੀ ਚੱਲ ਕੇ ਆਇਆ ਸੀ।
ਨਿਜਕਰ ਤੂਤ ਇਹਾਂ ਵਿਦਤਾਏ ਹੋ,
ਕਹਿੰਦੇ ਆਪਣੀ ਕਰਤੂਤ ਕਰਕੇ ਜਦੋਂ ਗੁਰੂ ਘਰ ਵਿੱਚੋਂ ਛੇਕਿਆ ਗਿਆ ਉਹ ਤਾਂ।
ਖਿਮਾ ਨਾ ਧੀਰਜ ਅਜਾਰ ਨਾ ਜਰਨ,
ਕਿਉਂਕਿ ਉਹਦੇ ਵਿੱਚ ਨਾ ਤਾਂ ਖਿਮਾ ਸੀ ਨਾ
ਧੀਰਜ ਸੀ ਨਾ ਅਜਰ ਸ਼ਕਤੀ ਨੂੰ ਜਾਰੀ ਸਕਦਾ ਸੀ, ਇਹ ਗੁਣ ਨਹੀਂ ਸਨ ਰਾਮ ਰਾਏ ਵਿਚ।
ਵੱਡੀ ਗੁਰਨ ਬਚ ਵਿਪਰੈ ਕਰਨ,
ਇਸੇ ਕਰਕੇ ਵੱਡੇ ਗੁਰੂ ਸਾਹਿਬ ਜੀ ਤੋਂ ਕਹਿੰਦੇ ਨੇ ਉਹ ਫਿਰ ਸਾਧ ਸੰਗੀਤ ਧਰਕਾਰਿਆ ਗਿਆ।
ਸਕਲ ਬਾਤ ਸੁਣ ਹਿਰਦੈ ਵਿਚਾਰੇ,
ਕਹਿੰਦੇ ਸਾਰੀ ਗੱਲ ਰਾਮ ਰਾਏ ਦੀ ਸੁਣ ਕੇ ਵਿਚਾਰ ਕੀਤੀ ਮਹਾਰਾਜ ਜੀ ਨੇ ਹਿਰਦੇ ਵਿਚ।
ਬੜ ਸੁੱਤ ਨਹਿ ਗਾਦੀ ਅਧਿਕਾਰੀ,
ਸਤਿਗੁਰਾਂ ਨੇ ਫੈਸਲਾ ਕਰਦਾ ਕਿ ਸਾਡਾ ਵੱਡਾ ਸਾਹਿਬਜ਼ਾਦਾ ਰਾਮ ਰਾਏ ਗੱਦੀ ਦਾ ਅਧਿਕਾਰੀ ਨਹੀਂ ਬਣ ਸਕਦਾ।
ਪੁਨ ਮਮ ਸੁੱਤ ਪਰ ਕਿਰਪਾ ਵਿਸ਼ੇਸ਼,
ਫਿਰ ਮਾਤਾ ਜੀ ਕਹਿੰਦੇ ਨੇ ਮੇਰੇ ਇਸ ਸਾਹਿਬਜ਼ਾਦੇ ਉੱਤੇ ਵਿਸ਼ੇਸ਼ ਕਿਰਪਾ ਕੀਤੀ ਹੈ ਮੇਰੇ ਪਤੀ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਨੇ।
ਜਾਣੋ ਤਾਰੇ ਭਾਰ ਅਸ਼ੀਸ਼,
ਉਹਨਾਂ ਨੇ ਜਾਣ ਲਿਆ ਕਿ ਇਹ ਧਰਤੀ ਦੇ ਭਾਰ ਨੂੰ ਹੌਲਾ ਕਰਨਗੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠ ਕੇ।
ਅੰਤ ਸਮਾਂ ਜਬ ਆਪਣਾ ਨਿਹਾਰਾ,
ਜਦੋਂ ਸਤਵੇਂ ਪਾਤਸ਼ਾਹ ਜੀ ਦਾ ਅੰਤਲਾ ਸਮਾਂ ਆਇਆ ਤਾਂ
ਇਨਕੋ ਆਪਣੇ ਥਾਨ ਬਿਠਾਰਾ,
ਉਸ ਵੇਲੇ ਆਪਣੇ ਛੋਟੇ ਸਾਹਿਬਜ਼ਾਦੇ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਹਰਿ ਸਾਹਿਬ ਜੀ ਨੇ ਆਪਣੇ ਥਾਂ ਤੇ ਬਿਠਾ ਲਿਆ।
ਪੰਚ ਬਾਰਖ ਦੋਏ ਮਾਸ ਬਿਤਾਏ,
ਕਹਿੰਦੇ ਉਸ ਵੇਲੇ ਇਹਨਾਂ ਦੀ ਉਮਰ ਕਿੰਨੀ ਸੀ ਮਾਤਾ ਜੀ ਦੱਸ ਰਹੇ, ਕਹਿੰਦੇ 5 ਸਾਲ ਤੇ 2 ਮਹੀਨੇ।
ਦਿਨ 29 ਬੈਸ ਕੇ ਪਏ,
5 ਸਾਲ 2 ਮਹੀਨੇ ਤੇ 29 ਦਿਨ, ਭਾਵ 1 ਦਿਨ ਘੱਟ 5 ਸਾਲ ਤੇ 3 ਮਹੀਨੇ ਉਮਰ ਸੀ ਉਸ ਵੇਲੇ ਜਦੋਂ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠੇ। 5 ਸਾਲ 2 ਮਹੀਨੇ ਤੇ 29 ਦਿਨ, 1 ਦਿਨ ਘੱਟ 5 ਸਾਲ ਤੇ 3 ਮਹੀਨੇ ਦੀ ਉਮਰ ਸੀ ਅੱਠਵੇਂ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਜਦੋਂ ਗੁਰਤਾ ਗੱਦੀ ਦੇ ਸਿੰਘਾਸਨ ਤੇ ਸਭਾਇਮਾਨ ਹੋਏ ਮਹਾਰਾਜ।
ਸਮਾਂ ਵਿਚਾਰਨ ਕਰਕੇ ਨੀਕਾ,
ਕਹਿੰਦੇ ਚੰਗਾ ਸਮਾਂ ਵਿਚਾਰ ਕੇ ਤੇ
ਨਮ ਸੁਤ ਕੋ ਦੀਨੋ ਸ਼ੁਭ ਟੀਕਾ,
ਗੁਰਤਾ ਗੱਦੀ ਦਾ ਜਿਹੜਾ ਟਿੱਕਾ ਸੀ ਤਿਲਕ ਸੀ ਮੇਰੇ ਪੁੱਤਰ ਨੂੰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ।
ਆਪ ਗੁਰੂ ਬੈਕੰਠ ਸੁਧਾਏ,
ਇਹਨਾਂ ਨੂੰ ਆਪਣੇ ਥਾਂ ਤੇ ਬਿਠਾ ਕੇ ਆਪ ਸਤਵੇਂ ਪਾਤਸ਼ਾਹ ਬੈਕੁੰਠ ਨੂੰ ਚਲੇ ਗਏ।
ਸ੍ਰੀ ਹਰਿਕ੍ਰਿਸ਼ਨ ਜੋਤ ਸਭ ਪਾਏ,
ਉਹਨਾਂ ਦੀ ਜੋਤ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਵਿੱਚ ਕੰਮ ਕਰਨ ਲੱਗੀ। ਫਿਰ
ਜਗਤ ਵਿਖੇ ਕਸ਼ ਨਾਹੇ ਨਾ ਸ਼ਾਨੇ,
ਕਹਿੰਦੇ ਨੇ ਜਗਤ ਵਿੱਚ ਇਹ ਗੱਲ ਲੁਕੀ ਨਾ ਰਹੀ ਸਤਵੇਂ ਪਾਤਸ਼ਾਹ ਜੀ ਦੇ ਰੂਪ ਵਿੱਚ ਅੱਠਵੇਂ ਪਾਤਸ਼ਾਹ ਜੀ ਹੁਣ ਦੁਨੀਆਂ ਦਾ ਭਲਾ ਕਰਦੇ, ਇਹ ਗੱਲ ਕੋਈ ਗੁੱਝੀ ਨਾ ਰਹੀ ਉਸ ਵੇਲੇ।
ਜੀ ਸਿੱਖ ਗਿਆਨੀ ਸਭ ਹਨ ਜਾਨੀ,
ਮਾਤਾ ਜੀ ਕਹਿੰਦੇ ਜਿਹੜੇ ਗਿਆਨਵਾਨ ਸਿੱਖ ਸਨ ਉਹਨਾਂ ਨੇ ਉਸੇ ਵੇਲੇ ਜਾਣ ਲਿਆ ਵੀ ਉਹੀ ਰੂਪ ਕੰਮ ਕਰੀ ਜਾਂਦਾ ਸਤਵੇਂ ਪਾਤਸ਼ਾਹ ਜੀ ਵਾਲਾ ਹੀ ਅੱਠਵੇਂ ਪਾਤਸ਼ਾਹ ਜੀ ਵਿੱਚ।
ਰਾਮ ਰਾਏ ਮਾਤਰ ਕੋ ਧਾਰ,
ਪਰ ਰਾਮ ਰਾਏ ਨੇ ਜਦੋਂ ਅੱਠਵੇਂ ਪਾਤਸ਼ਾਹ ਜੀ ਨੂੰ ਗੱਦੀ ਮਿਲ ਗਈ ਤੇ ਮਾਤਾ ਜੀ ਦੱਸ ਰਹੇ ਦਿੱਲੀ ਦੀਆਂ ਸੰਗਤਾਂ ਨੂੰ ਭਾਈ ਰਾਮ ਰਾਏ ਨੇ ਜਦੋਂ ਇਹ ਗੱਦੀ ਦਾ ਪਤਾ ਲੱਗਾ ਬਹੁਤ ਜ਼ਿਆਦਾ ਈਰਖਾ ਕੀਤੀ ਉਸ ਵੇਲੇ।
ਦੂਤੀ ਸ਼ਾਹੂ ਸਮੀਪ ਉਚਾਰ,
ਕਹਿੰਦੇ ਨੇ ਬਹੁਤ ਜ਼ਿਆਦਾ ਚੁਗਲੀ ਲਾਈ ਔਰੰਗਜ਼ੇਬ ਬਾਦਸ਼ਾਹ ਕੋਲੇ, ਛੋਟਾ ਜਾਣ ਕੇ ਵੀ ਇਹਦੀ ਤੇ ਉਮਰ ਵੀ ਅਜੇ ਕੁਝ ਨਹੀਂ ਹੈ ਗੱਦੀ ਤੇ, ਬਹੁਤ ਜ਼ਿਆਦਾ ਈਰਖਾ ਸਾਧ ਸੰਗਤ ਜੀ ਤੁਸੀਂ ਪਿੱਛੇ ਸੁਣ ਚੁੱਕੇ ਜੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਰੀਰ ਉਸ ਵੇਲੇ 5 ਸਾਲ 2 ਮਹੀਨੇ ਤੇ 29 ਦਿਨ ਦਾ ਹੈ, ਤੇ ਮੈਂ ਪਹਿਲਾਂ ਬੇਨਤੀ ਕੀਤੀ ਆਰੰਭ ਵਿੱਚ ਵੀ ਮਹਾਰਾਜ ਜੀ ਦੇ ਇੱਥੇ ਸਾਧ ਸੰਗਤ ਜੀ ਸਰੀਰ ਕਰਕੇ ਨਹੀਂ ਉਹਨਾਂ ਦੀ ਜੋਤ ਕਰਕੇ ਉਹਨਾਂ ਦੀ ਸੁਰਤ ਕਰਕੇ ਆਪਾਂ ਸ਼ਰਧਾ ਭਾਵਨਾ ਰੱਖਣੀ ਹੈ। ਸਰੀਰ ਮਹਾਰਾਜ ਸੱਚੇ ਪਾਤਸ਼ਾਹ ਦੇ ਭਾਵੇਂ 5.25 ਸਾਲ ਦਾ ਤੇ ਭਾਵੇਂ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀ ਦਾ 84 ਸਾਲ ਦਾ ਸਿੰਘਾਸਨ ਤੇ ਬਹਿੰਦਿਆਂ ਸਾਰ ਜਿਹੜੀ ਜੋਤ ਕੰਮ ਕਰਦੀ ਨਮਸਕਾਰਾਂ ਉਸ ਜੋਤ ਨੂੰ ਹੈ, ਉਸ ਸੁਰਤ ਨੂੰ ਨਮਸਕਾਰ ਹੈ ਜਿਨ੍ਹਾਂ ਨੇ ਈਰਖਾ ਕੀਤੀ ਸਾਧ ਸੰਗਤ ਜੀ ਉਹਨਾਂ ਨੇ ਉਮਰ ਕਰਕੇ ਮਹਾਰਾਜ ਜੀ ਦੀ ਪਰਖ ਵੀ ਕਰਨੀ ਚਾਹੀ। ਤੇ ਜਦੋਂ ਰਾਜੇ ਜੈ ਸਿੰਘ ਦੀ ਰਾਣੀ ਨੇ ਸਾਧ ਸੰਗਤ ਜੀ ਪਰਖ ਕੀਤੀ ਸੀ, ਉਹ ਵੀ ਔਰੰਗਜ਼ੇਬ ਦੀ ਚਲਾਕੀ ਉਹਦੇ ਕਹੇ ਤੇ, ਭਾਈ ਦੱਸੋ ਪਟਰਾਣੀ ਕਿਹੜੀ ਹੈ, ਜਦੋਂ ਮਹਾਰਾਜ ਨੇ ਰੱਖ ਕੇ ਨਾ ਉਹਦੇ ਸਾਧ ਸੰਗਤ ਜੀ ਸੀਸ ਉੱਤੇ ਸੋਟੀ ਤੇ ਆਖਿਆ ਸੀ ਵੀ ਇਹ ਪਟਰਾਣੀ ਹੈ, ਤੇ ਉਹਨੇ ਮਹਾਰਾਜ ਜੀ ਨੂੰ ਮੱਥਾ ਟੇਕ ਦਿੱਤਾ ਜਦੋਂ ਸਮਰੱਥ ਵੇਖ ਕੇ ਸਤਿਗੁਰਾਂ ਨੂੰ, ਤੇ ਸਤਿਗੁਰਾਂ ਇੱਕ ਬਚਨ ਕੀਤਾ ਸੀ, ਆਖਿਆ ਸੀ ਭਾਈ ਗੁਰੂ ਦੀ ਪਰਖ ਨਹੀਂ ਕਰੀ ਦੀ, ਗੁਰੂ ਨੇ ਤੇ ਕਿਸੇ ਸਵਾਲ ਵਿੱਚ ਵੀ ਨਹੀਂ ਫਸਣਾ ਕਿਉਂਕਿ ਉਹ ਤੇ ਪੂਰਾ ਆ, ਗੁਰੂ ਨੇ ਕਿਸੇ ਅੜਾਉਣੀ ਚ ਅੜਨਾ ਨਹੀਂ, ਤੁਸੀਂ ਤੇ ਪਰਖ ਗੁਰੂ ਦੀ ਕਰ ਲਈ ਹੈ, ਭਾਈ ਦੱਸੋ ਇਹਨਾਂ ਸਾਰਿਆਂ ਵਿੱਚ ਗੋਲੀਆਂ ਵਾਲੇ ਕੱਪੜੇ ਪਾ ਕੇ ਪਟਰਾਣੀ ਬੈਠੀ ਕਿਹੜੀ ਹੈ, ਗੁਰੂ ਨੇ ਤੇ ਦੱਸ ਦਿੱਤਾ, ਤੇ ਜੇ ਕਿਤੇ ਗੁਰੂ ਨੇ ਸਿੱਖ ਦੀ ਪਰਖ ਕਰ ਲਈ ਫਿਰ ਕੀ ਕਰੋਗੇ, ਗੁਰੂ ਦੀ ਪਰਖ ਤਾਂ ਕਰਦੇ ਜੇ ਤੁਸੀਂ, ਤੇ ਗੁਰੂ ਤੇ ਪੂਰਾ ਹੀ ਹੈ, ਉਹ ਸਦਾ ਹੀ ਪੂਰਾ ਰਹੇਗਾ, ਪਰ ਜੇ ਕਿਤੇ ਗੁਰੂ ਨੇ ਸਿੱਖ ਦੀ ਪਰਖ ਕੀਤੀ ਫਿਰ ਕਿੱਧਰ ਜਾਓਗੇ। ਤੇ ਉਸ ਵੇਲੇ ਰਾਜੇ ਜੈ ਸਿੰਘ ਨੇ ਚਰਨਾਂ ਨਾਲ ਲਪਟ ਕੇ ਮਾਫੀ ਮੰਗੀ ਸੀ, ਮਹਾਰਾਜ ਕਿਰਪਾ ਹੀ ਰੱਖਿਓ ਅਸੀਂ ਨਹੀਂ ਜੇ ਪਰਖ ਵਿੱਚ ਪੂਰੇ ਉਤਰ ਸਕਦੇ, ਅੱਜ ਤੋਂ ਬਾਅਦ ਅਸੀਂ ਯਕੀਨ ਨਹੀਂ ਕਰਾਂਗੇ ਪਰਖ ਨਹੀਂ ਕਰਦੇ। ਉਮਰ ਛੋਟੀ ਜਾਣ ਕੇ ਸਾਧ ਸੰਗਤ ਜੀ ਕਈਆਂ ਨੇ ਤਰਕ ਕੀਤਾ ਮਹਾਰਾਜ ਦੇ ਉੱਤੇ, ਇੱਥੇ ਗੱਲ ਉਮਰ ਦਾ ਤਕਾਜਾ ਨਹੀਂ, ਇੱਥੇ ਤੇ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਜਦੋਂ ਬੰਦੇ ਨੂੰ ਸਾਧ ਸੰਗਤ ਜੀ ਗੁਰੂ ਤੇ ਕਿੰਤੂ ਉਦੋਂ ਫੁਰਦਾ ਜਦੋਂ ਥੋੜੀ ਕੁ ਉਹਨੂੰ ਆਪਣੀ ਵਿਦਿਆ ਦਾ ਮਾਣ ਹੋ ਜਾਵੇ ਵੀ ਮੈਨੂੰ ਵਿਚਾਰ ਅੱਖਰ ਮਹਾਰਾਜ ਨੇ ਬਖਸ਼ੇ ਆ, ਤੇ ਜਦੋਂ ਵਿਦਵਾਨ ਜਿਹੜਾ ਸਾਧ ਸੰਗਤ ਜੀ ਉਹਨੂੰ ਮਾਰ ਜਾਵੇ ਨਾ ਵਿਦਵਤਾ ਦਾ ਸੱਪ ਡੰਗ, ਉਸ ਵੇਲੇ ਫਿਰ ਉਹਦੇ ਪੱਲੇ ਕੁਝ ਨਹੀਂ ਰਹਿੰਦਾ। ਜੇ ਤੇ ਵਿਦਵਾਨ ਦੀ ਵਿਦਿਆ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਵੱਲ ਨੂੰ ਸ਼ਰਧਾ ਰੱਖੇ ਤੇ ਫਿਰ ਸਮਝ ਲਓ ਵੀ ਉਹ ਉਹਦੇ ਲਈ ਅੰਮ੍ਰਿਤ ਆ, ਜੇ ਉਹ ਵਿਦਵਾਨ ਆਪਣੇ ਵਿਦਵਾਨ ਪੁਣੇ ਦੀ ਸਾਧ ਸੰਗਤ ਜੀ ਹਉਮੈ ਕਰਕੇ ਤੇ ਨਿਸ਼ਰਧਕ ਪੁਣੇ ਦੇ ਬਚਨ ਕਰੇ ਤੇ ਸਮਝ ਲਓ ਵੀ ਇਹ ਵਿਦਿਆ ਇਹਦੇ ਲਈ ਜ਼ਹਿਰ ਬਣ ਗਈ ਹੈ। ਹੁੰਦਾ ਦੀਵਾ ਹੀ ਹੈ, ਦੀਵਾ ਵੇਖੋ ਘਰ ਵਿੱਚ ਸਾਧ ਸੰਗਤ ਜੀ ਜਗਾਇਆ ਜਾਵੇ ਤੇ ਪ੍ਰਕਾਸ਼ ਕਰਦਾ, ਸਾਰੇ ਸੁੱਖ ਮਾਣਦੇ ਆ, ਵਸਤੂਆਂ ਦਿਸਣ ਲੱਗ ਪੈਂਦੀਆਂ, ਪਰ ਉਹ ਹੀ ਦੀਵਾ ਸਾਧ ਸੰਗਤ ਜੀ ਉਸੇ ਘਰ ਵਿੱਚ ਜੇ ਕਿਤੇ ਡਿੱਗ ਪਵੇ ਮੂਧਾ ਤੇ ਉਸੇ ਘਰ ਉਸੇ ਦੀਵੇ ਤੋਂ ਹੀ ਅੱਗ ਲੱਗ ਜਾਂਦੀ ਤੇ ਸਾਰਾ ਕੁਝ ਸੜ ਕੇ ਸਵਾਹ ਹੋ ਜਾਂਦਾ। ਦੀਵਾ ਉਹੋ ਹੀ ਸੀ, ਪ੍ਰਕਾਸ਼ ਕਰਦਾ ਤੇ ਸੁੱਖ ਦਿੰਦਾ ਤੇ ਜੇ ਅੱਗ ਲਾ ਦੇਵੇ ਤੇ ਦੁੱਖ ਬਹੁਤ ਦਿੰਦਾ। ਵਿਦਿਆ ਉਹੋ ਹੀ ਹੈ, ਜੇ ਤੇ ਸ਼ਰਧਕ ਪੁਣ ਸ਼ਰਧਾ ਵਾਲੇ ਪਾਸੇ ਨੂੰ ਤੁਰ ਪਵੇ, ਸ਼ਰਧਾ ਉਹ ਜਿਹੜੀ ਗੁਰਮਤ ਦੇ ਅਨੁਕੂਲ ਆ, ਇਹ ਵੀ ਚੇਤੇ ਰੱਖਣਾ। ਵਿਦਿਆ ਦਾ ਹੰਕਾਰ ਨਾ ਕਿਤੇ ਚੜ ਜਾਵੇ ਵੀ ਉਹ ਵਿਦਿਆ ਸਾਧ ਸੰਗਤ ਜੀ ਮੁੜ ਕੇ ਗੁਰੂ ਦੀ ਪਰਖ ਕਰਨ ਲੱਗ ਪਵੇ ਵੀ ਇਹ ਕਿਵੇਂ ਹੋ ਸਕਦਾ, ਸਵਾ ਪੰਜ ਸਾਲ ਦੇ ਬੱਚੇ ਅੰਦਰ ਗਿਆਨ ਕਿਵੇਂ ਆ ਸਕਦਾ, ਉਹ ਜੋਤ ਕਿਵੇਂ ਕੰਮ ਕਰ ਸਕਦੀ ਆ, ਜੇ ਉਹ ਬਹੁਤ ਤਰਕਾਂ ਫੁਰਦੀਆਂ। ਪਰ ਜੇ ਸਾਧ ਸੰਗਤ ਜੀ ਵਿਦਿਆ ਹੋ ਜਾਵੇ ਸਿੱਧੀ ਤੇ ਫਿਰ ਅੰਮ੍ਰਿਤ, ਤੇ ਜੇ ਪੁੱਠੀ ਹੋ ਕੇ ਡਿੱਗ ਪਵੇ ਤੇ ਫਿਰ ਜ਼ਹਿਰ, ਫਿਰ ਸਾੜ ਦਿੰਦੀ ਘਰ ਨੂੰ, ਤੇ ਵਿਦਵਾਨ ਤੋਂ ਹੀ ਘਰ ਨੂੰ ਅੱਗ ਲੱਗਦੀ ਜੇ ਜਦੋਂ ਲੱਗੇ। ਇਹ ਇਹ ਜਿਹੜੇ ਵੀ ਧਰਮ ਦੇ ਘਰ ਨੂੰ ਅੱਗ ਲਾਉਣੀ ਆ, ਵਿਦਵਾਨਾਂ ਨੇ ਲਾਉਣੀ ਹੁੰਦੀ ਆ। ਇਸੇ ਕਰਕੇ ਵੀ ਮਤ ਪੁੱਠੀ ਹੋ ਜਾਂਦੀ ਹੈ, ਉਹ ਵਿਦਿਆ ਦੂਜੇ ਬੰਦੇ ਨੂੰ ਚੱਲ ਪੈਂਦੀ ਹੈ, ਆਪਣਾ ਹੀ ਘਰ ਸਾੜ ਲੈਂਦੇ ਆ, ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ, ਤੇ ਸਵਰਨਾ ਤੇ ਉਹਨਾਂ ਕੋਲੋਂ ਹੁੰਦਾ ਹੀ ਨਹੀਂ। ਇਸ ਕਰਕੇ ਇਹ ਸਵਾ ਕੁ ਪੰਜ ਸਾਲ ਜਾਣ ਕੇ ਕਈਆਂ ਨੇ ਤਰਕਾਂ ਕੀਤੀਆਂ, ਕਈਆਂ ਦੇ ਮਨ ਚ ਸ਼ੰਕੇ ਵੀ ਉੱਠੇ, ਗੁਰੂ ਸਾਹਿਬ ਕਿਰਪਾ ਕਰਨ, ਇੱਥੇ ਨਾ ਕੀ ਰਗੜਨਾ ਚਾਹੀਦਾ, ਮਹਾਰਾਜ ਤੁਹਾਡੇ ਦਰ ਤੇ ਤੇ ਤੁਹਾਡੇ ਚਰਨਾਂ ਤੇ ਸ਼ਰਧਾ ਹੀ ਰਹੇ ਤਾਂ ਸਾਡਾ ਭਲਾ ਹੈ। ਜੇ ਸ਼ਰਧਾ ਦੀ ਬੇੜੀ ਤੇ ਚੜੇ ਰਵਾਂਗੇ ਤੇ ਸੰਸਾਰ ਸਮੁੰਦਰ ਤੋਂ ਪਾਰ ਉਤਰਾਂਗੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਮਰ ਦੱਸੀ ਹੈ ਮਾਤਾ ਜੀ ਨੇ, ਰਾਮ ਰਾਏ ਜਿਹੜਾ ਸਾਧ ਸੰਗਤ ਜੀ ਛੋਟੇ ਜਣਾ ਕੇ ਕਿਤੇ ਕਿਤੇ ਕੋਈ ਬਚਨ ਕਰਕੇ ਮਹਾਰਾਜ ਜੀ ਨਾਲ ਈਰਖਾ ਕਰਦਾ ਹੈ।
ਦੂਤੀ ਸ਼ਾਹੂ ਸਮੀਪਿਓ ਚਾਰ,
ਮਾਤਾ ਜੀ ਦੱਸ ਰਹੇ ਕਹਿੰਦੇ ਨੇ ਇਉਂ ਇਹਨੇ ਰਾਮ ਰਾਏ ਨੇ ਈਰਖਾ ਕਰਦਿਆਂ ਹੋਇਆ ਸ਼ਾਹ ਦੇ ਕੋਲ ਰੰਗੇ ਦੇ ਕੋਲ ਬਹੁਤ ਚੁਗਲੀ ਕੀਤੀ ਮਹਾਰਾਜ ਦੀ।
ਜਿਉਂ ਕਿਉਂ ਕਹਿ ਹੇਠਾਂ ਬੁਲਵਾਏ,
ਕਹਿੰਦੇ ਜਿਵੇਂ ਕਿਵੇਂ ਕਹਿ ਕੇ ਤੇ ਕੀਰਤਪੁਰ ਤੋਂ ਮਹਾਰਾਜ ਨੂੰ ਦਿੱਲੀ ਮੰਗਵਾਇਆ।
ਸਗਰੀ ਸੰਗਤ ਮਿਲੀ ਮਨਾਏ,
ਕਹਿੰਦੇ ਸਾਰੀਆਂ ਸੰਗਤਾਂ ਮਹਾਰਾਜ ਜੀ ਨੂੰ ਮਿਲੀਆਂ ਹਨ, ਮਹਾਰਾਜ ਜੀ ਦੇ ਚਰਨਾਂ ਦੀ ਮਨੌਤ ਕੀਤੀ ਸੰਗਤਾਂ ਨੇ।
ਦੇਖ ਪ੍ਰਭਾਵ ਸਰਾਪ ਤਵ ਕਹਿਓ,
ਕਹਿੰਦੇ ਫਿਰ ਮਹਾਰਾਜ ਦਾ ਪ੍ਰਭਾਵ ਦੇਖ ਕੇ ਵੀ ਇਹਦੇ ਕੋਲ ਜਰਿਆ ਨਾ ਗਿਆ, ਫਿਰ ਇਹਨੇ ਸਰਾਪ ਦੇ ਦਿੱਤਾ। ਸਰਾਪ ਕੀ ਹੈ, ਕਿ ਵਚਨ ਕੀਤਾ ਸੀ ਵੀ ਇਹ ਤੇ ਸੀਤਲਾ ਦਾ ਹੀ ਖਵਾਜਾ ਹੈ ਤੇ ਉਹ ਨਹੀਂ ਸੀ ਸਾਧ ਸੰਗਤ ਜੀ ਕੋਈ ਗੱਲ, ਮਹਾਰਾਜ ਉੱਤੇ ਕੀ ਸਰਾਪ ਕੰਮ ਕਰੇਗਾ ਰਾਮ ਰਾਏ ਦਾ, ਪਰ ਉਹਦੇ ਪਿੱਛੇ ਵੀ ਗੁਰੂ ਸਾਹਿਬ ਦਾ ਬਚਨ ਕੰਮ ਕਰਦਾ ਹੈ। ਭਾਈ ਤੋਰਨ ਲੱਗਿਆ ਮਹਾਰਾਜ ਨੇ ਉਹਨੂੰ ਆਖਿਆ ਸੀ ਕੀਰਤਪੁਰ ਤੋਂ, ਭਾਈ ਤੇਰਾ ਬਚਨ ਕੋਈ ਖਾਲੀ ਨਹੀਂ ਜਾਵੇਗਾ, ਜੋ ਤੂੰ ਕਹੇਗਾ ਅੱਜ ਤੋਂ ਤੇਰੀ ਰਸਨਾ ਤੇ ਗੁਰੂ ਨਾਨਕ ਪਾਤਸ਼ਾਹ ਵਸਣਗੇ, ਜਾਂ ਜੋ ਬਚਨ ਕਰੇਗਾ ਸੱਚ ਹੋ ਜਾਏਗਾ। ਤੇ ਉਸ ਗੁਰੂ ਸੱਤਵੇਂ ਪਾਤਸ਼ਾਹ ਜੀ ਦੇ ਬਚਨ ਦਾ ਸਤਿਕਾਰ ਕਰਨ ਲਈ ਅੱਠਵੇਂ ਪਾਤਸ਼ਾਹ ਜੀ ਨੇ ਆਪਣੇ ਸਰੀਰ ਉੱਤੇ ਉਹ ਕੌਤਕ ਵਿਖਾਲ ਦਿੱਤਾ ਸੀ ਸਾਧ ਸੰਗਤ ਜੀ ਉਸ ਸੀਤਲਾ ਵਾਲਾ, ਨਹੀਂ ਤੇ ਗੁਰੂ ਸਾਹਿਬ ਜੀ ਨੂੰ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਜੇ ਛੇਵੇਂ ਪਾਤਸ਼ਾਹ ਜੀ ਨੂੰ ਸਾਧ ਸੰਗਤ ਜੀ ਸੀਤਲਾ ਤੋਂ ਨਿਰੰਕਾਰ ਰੱਖ ਸਕਦਾ ਤੇ ਅੱਠਵੇਂ ਪਾਤਸ਼ਾਹ ਜੀ ਨੂੰ ਨਹੀਂ ਰੱਖ ਸਕਦਾ ਉਹ ਤੇ ਸਿਰਫ ਬਚਨ ਦਾ ਸਤਿਕਾਰ ਹੈ ਸੱਤਵੇਂ ਪਾਤਸ਼ਾਹ ਦਾ। ਰਾਮ ਰਾਏ ਕੀ ਸਰਾਪ ਦੇਵੇਗਾ ਮਹਾਰਾਜ ਅੱਠਵੇਂ ਪਾਤਸ਼ਾਹ ਨੂੰ, ਨਹੀਂ ਦੇ ਸਕਦਾ। ਪਰ ਫਿਰ ਵੀ ਉਹਨੇ ਜਿਹੜਾ ਬਚਨ ਕੀਤਾ ਉਹਦੇ ਵਿੱਚ ਤਾਕਤ ਸੱਤਵੇਂ ਪਾਤਸ਼ਾਹ ਦੀ ਕੰਮ ਕਰਦੀ ਹੈ ਤੇ ਉਸ ਤਾਕਤ ਦਾ ਸਤਿਕਾਰ ਕਰਨ ਲਈ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਨੇ ਉਹ ਕੌਤਕ ਵਿਖਾਲ ਦਿੱਤਾ ਸੀ।
ਸਮਚਿਤ ਮਮ ਸੁਤ ਸੋ ਸਭ
ਸਹਿਓ, ਕਹਿੰਦੇ ਨੇ ਸਮਰੱਥ ਹੁੰਦਿਆਂ ਹੋਇਆ ਵੀ ਸਾਡੇ ਸਾਹਿਬਜ਼ਾਦੇ ਨੇ ਉਹ ਸਾਰਾ ਕੁਝ ਆਪਣੇ ਸਰੀਰ ਤੇ ਝੱਲ ਲਿਆ ਜਿਹੜਾ ਉਹਨੇ ਬਚਨ ਕੀਤਾ ਸੀ, ਸਿਰਫ ਪਿਤਾ ਸਤਿਗੁਰੂ ਜੀ ਦੇ ਬਚਨ ਦਾ ਸਤਿਕਾਰ ਕਰਨ ਵਾਸਤੇ।
ਦੋਏ ਬਰਖਰ ਪੰਜ ਮਹੀਨੇ,
ਕਹਿੰਦੇ ਨੇ 2 ਸਾਲ ਤੇ 5 ਮਹੀਨੇ,
ਦਿਨ 19 ਗੁਰਤਾ ਪਦ ਲੀਨੇ,
ਗੁਰਤਾ ਗੱਦੀ ਕਿੰਨੀ ਕੀਤੀ ਹੈ 5 ਸਾਲ ਤੇ 1 ਦਿਨ ਘੱਟ 3 ਮਹੀਨੇ ਦੀ ਉਮਰ ਚ ਮਹਾਰਾਜ ਜੀ ਗੁਰਤਾ ਗੱਦੀ ਦੇ ਸਿੰਘਾਸਨ ਤੇ ਸਭਾਏਮਾਨ ਹੋਏ ਤੇ 2 ਸਾਲ ਤੇ 3 ਮਹੀਨੇ ਤੇ 19 ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ। ਸੋ 2 ਸਾਲ ਤੇ ਸਾਧ ਸੰਗਤ ਜੀ
5 ਮਹੀਨੇ,
5 ਮਹੀਨੇ ਤੇ 19 ਦਿਨ, ਮਾਫ ਕਰਨਾ 2 ਸਾਲ 5 ਮਹੀਨੇ ਤੇ 19 ਦਿਨ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਉੱਤੇ ਸਿੰਘਾਸਨ ਦੇ ਉੱਤੇ ਸਭਾਏਮਾਨ ਹੋ ਕੇ ਸਾਧ ਸੰਗਤ ਜੀ ਸੰਗਤਾਂ ਦਾ ਭਲਾ ਕੀਤਾ ਹੈ।
ਅੰਬੂ ਕਹੋ ਦੁਖਦਾ ਕਰ ਗਏ,
ਤੇ ਮਾਤਾ ਜੀ ਕਹਿ ਰਹੇ ਨੇ 2 ਸਾਲ 5 ਮਹੀਨੇ 19 ਦਿਨ ਗੁਰਤਾ ਗੱਦੀ ਦੇ ਸਿੰਘਾਸਨ ਤੇ ਕਿਰਪਾ ਕਰਕੇ ਸੰਗਤਾਂ ਦਾ ਭਲਾ ਕਰਕੇ ਤੇ ਹੁਣ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਮਹਾਰਾਜ।
ਵਿਸ਼ਵਾਸਰ ਸਿਮਰੋ ਸੁਖ ਇਸ਼ਾਏ,
ਕਹਿੰਦੇ ਦਿਨੇ ਰਾਤ ਅਸੀਂ ਤੇ ਉਹਨਾਂ ਦੇ ਗੁਣਾਂ ਤੇ ਪਰਉਪਕਾਰਾਂ ਨੂੰ ਚੇਤੇ ਕਰਦੇ ਹਾਂ।
ਇਮ ਕਹ ਕ੍ਰਿਸ਼ਨ ਕੋਇਰ ਗੁਰ ਮਾਤਾ,
ਇੱਦਾਂ ਸਾਰੀ ਵਾਰਤਾ ਦੱਸ ਕੇ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ।
ਰੁਦਤ ਬਲੋਚਨ ਤੇ ਜਲ ਜਾਤਾ,
ਇੱਦਾਂ ਬਚਨ ਕਰਦਿਆਂ ਕਰਦਿਆਂ ਮਾਤਾ ਜੀ ਦੀਆਂ ਅੱਖਾਂ ਤੋਂ ਬਰਾਗ ਦਾ ਜਲ ਜਾਣ ਲੱਗ ਪਿਆ ਹੈ।
ਤੁਨ ਸੰਗਤ ਭੋ ਵਿਆਕੁਲ ਹੋਏ,
ਕਹਿੰਦੇ ਸਾਰੀ ਵਾਰਤਾ ਸੁਣ ਕੇ ਸੰਗਤਾਂ ਬਹੁਤ ਵਿਆਕਲ ਹੋਈਆਂ ਹਨ।
ਧੀਰ ਬੰਧਾਏ ਬੰਦ ਕਰ ਦੋਏ,
ਕਹਿੰਦੇ ਕਈ ਧੀਰਜ ਧਾਰੀ ਕਹਿੰਦੇ ਧੀਰਜ ਰੱਖੋ ਭਾਈ ਧੀਰਜ ਰੱਖੋ।
ਹੇ ਮਾਤਾ ਸਭ ਵਿਦ ਸਮਰੱਥ,
ਤੇ ਫਿਰ ਕਈਆਂ ਸਿਆਣਿਆਂ ਨੇ ਆਖਿਆ ਮਾਤਾ ਜੀ ਤੁਸੀਂ ਵੀ ਸਰਬ ਕਲਾ ਸਮਰੱਥ ਜੇ, ਤੇ ਗੁਰੂ ਸਾਹਿਬ ਤਾਂ ਹੈ ਨੀ ਸਮਰੱਥ, ਉਹ ਤਾਂ 3 ਲੋਕਾਂ ਵਿੱਚ ਸਦਾ ਸਮਰੱਥ ਨੇ, ਤੁਹਾਡੇ ਪਤੀ ਸਤਿਗੁਰੂ ਜੀ, ਤੁਹਾਡੇ ਪੁੱਤਰ ਸਤਿਗੁਰੂ ਜੀ, ਇਸ ਕਰਕੇ ਅਸੀਂ ਕਹਿੰਦੇ ਤੁਸੀਂ ਵੀ ਸਮਰਾਥੀ ਹੋ।
ਤਨ ਤਿਆਗਣ ਰੱਖਣ ਜਿਨ ਹੱਥ,
ਸਰੀਰ ਨੂੰ ਰੱਖਣਾ ਜਾਂ ਤਿਆਗਣਾ ਇਹ ਤੇ ਉਹਨਾਂ ਦੇ ਆਪਣੇ ਹੱਥ ਵੱਸ ਹੈ।
ਕਿਛੂ ਨਾ ਕਹਿਬੋ ਤਿਨ ਕੋ ਬਣੈ,
ਉਹਨਾਂ ਦੇ ਬਾਰੇ ਕੁਝ ਵੀ ਕਹਿਣਾ ਬਣ ਨਹੀਂ ਆਉਂਦਾ ਸਾਨੂੰ।
ਗੁਰ ਸਰਭਾਗ ਸੋ ਆਜਮਤ ਸਨੈ,
ਮਹਾਰਾਜ ਸੱਚੇ ਪਾਤਸ਼ਾਹ ਸਰਭਾਗ ਨੇ, ਕਰਾਮਾਤਾਂ ਦੇ ਸਹਿਤ ਹਨ।
ਕਹਾਂ ਸ਼ੋਕ ਤਿਨ ਕੋ ਆਵ ਕਰੀਐ,
ਕਹਿੰਦੇ ਨੇ ਉਹਨਾਂ ਦੇ ਜਾਣ ਦਾ ਸਾਨੂੰ ਸ਼ੋਕ ਨਹੀਂ ਕਰਨਾ ਚਾਹੀਦਾ।
ਪਰਮ ਧਾਮ ਨਿਜ ਗਏ ਵਿਚਾਰੀ ਆਈਆ ਹੈ।
ਉਹ ਤੇ ਪਰਮ ਧਾਮ ਨੂੰ ਹੀ ਗਏ ਨੇ, ਕਹਿੰਦੇ ਨੇ ਹੁਣ ਮਹਾਰਾਜ ਦੇ ਬਚਨ ਆ ਨਾ, ਕਹਿੰਦੇ ਨੇ ਕਬੀਰ ਸੰਤ ਮੂਹੇ ਕਿਆ ਰੋਈਆ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਵਾਪਰੇ, ਜੋ ਹਟੇ ਹਾਟ ਬਕਾਏ, ਜਿਹਨੇ ਹਟੀ ਹਟੀ ਤੇ ਜੂਨ ਜੂਨ ਵਿੱਚ ਹੁਣ ਰੋਲਣਾ, ਕਹਿੰਦੇ ਰੋਣਾ ਤੇ ਉਹਦੇ ਲਈ ਚਾਹੀਦਾ ਜਿਹੜਾ ਸੱਚਖੰਡ ਮਹਾਰਾਜ, ਮਹਾਰਾਜ ਤਾਂ ਹੈ ਹੀ ਆਪ ਪਰਮੇਸ਼ਵਰ ਰੂਪ, ਜਿਹੜਾ ਗੁਰੂ ਕਾ ਸਿੱਖ ਵੀ ਰੱਬ ਵਿੱਚ ਭੇਦ ਹੋ ਜਾਵੇ ਉਹਦੇ ਲਈ ਵੀ ਕਹਿੰਦੇ ਸੋਗ ਨੀ ਕਰਨਾ ਚਾਹੀਦਾ, ਉਹ ਤੇ ਜੀਵਨ ਦੀ ਬਾਜੀ ਜਿੱਤ ਕੇ ਗਿਆ। ਹਾਂ ਪ੍ਰੇਮ ਅੱਖਾਂ ਵਿੱਚ ਆ ਜਾਵੇ ਵੱਖਰੀ ਗੱਲ ਹੈ।
ਰਾਮ ਰਾਏ ਕੇ ਸੀਸ ਕਲੰਕ,
ਕਹਿੰਦੇ ਹੂੰ ਰਾਮ ਰਾਏ ਦੇ ਸਿਰ ਤੇ ਕਲੰਕ ਲਾ ਕੇ,
ਦੇ ਕਰ ਤਿਆਗ ਦੇ ਨਿਸ਼ਾਂਕ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗਿਆ ਹੈ,
ਮਸਤਕ ਟੇਕਣ ਹਮਰੂ ਬਣੇ,
ਕਹਿੰਦੇ ਸਾਨੂੰ ਤੇ ਮਹਾਰਾਜ ਜੀ ਨੂੰ ਮੱਥਾ ਹੀ ਟੇਕਣਾ ਬਣ ਆਉਂਦਾ ਹੈ ਜੀ,
ਬੈਠ ਬੈਠ ਗੁਰ ਕੇ ਗੁਣ ਭਨੇ,
ਤੇ ਗੁਰੂ ਸਾਹਿਬ ਜੀ ਦੇ ਬੈਠ ਕੇ ਗੁਣਾਂ ਨੂੰ ਚੇਤੇ ਕਰੀਏ ਸਾਡਾ ਭਲਾ ਹੋਵੇਗਾ,
ਸਦਾ ਸਹਾਇਕ ਜੈ ਕਹਿ ਹੋਏ,
ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਕਿੱਥੇ ਵੀ ਸਦਾ ਹੀ ਸਹਾਇਤਾ ਕਰਦੇ ਆ, ਸਰੀਰ ਕਰਕੇ ਭਰੇ ਹੋਏ ਨੇ, ਸਤਿਗੁਰੂ ਜੀ ਸਾਡੇ ਵਿੱਚ ਹੀ ਹਨ,
ਸਿਮਰੇ ਹਾਜ਼ਰ ਸਭ ਦਿਨ ਸੋਏ,
ਜਿੱਥੇ ਵੀ ਉਹਨਾਂ ਨੂੰ ਚੇਤੇ ਕਰਾਂਗੇ ਹਰੇਕ ਦਿਨ ਵਿੱਚ ਹੀ ਮਹਾਰਾਜ ਜੀ ਤਾਂ ਹਾਜ਼ਰ ਨਾਜ਼ਰ ਹਨ,
ਇਮਕ ਧੀਰਜ ਦੇ ਸਭ ਗਏ,
ਇਹਨਾਂ ਸਾਰਿਆਂ ਨੇ ਇੱਕ ਦੂਜੇ ਨੂੰ ਧੀਰਜ ਦਿੱਤੀ ਜਿਹੜੇ ਸਿਆਣੇ ਸਨ,
ਪੁਰਖੀ ਸੰਗਤ ਜੇ ਸਿੱਖ ਆਏ,
ਜਿੰਨੀਆਂ ਸਾਰੀਆਂ ਸਾਧ ਸੰਗਤ ਜੀ ਨਗਰ ਦੀਆਂ ਸੰਗਤਾਂ ਉੱਥੇ ਇਕੱਠੀਆਂ ਹੋਈਆਂ ਸਨ, ਇਉਂ ਇੱਕ ਦੂਜੇ ਨੂੰ ਧੀਰਜ ਦੇ ਰਹੇ ਹਨ ਮਹਾਰਾਜ ਜੀ ਦੇ ਗੁਣਾਂ ਨੂੰ ਚੇਤੇ ਕਰਕੇ, ਇੱਥੇ ਪ੍ਰਸੰਗ ਦੀ ਸਮਾਪਤੀ ਹੋਈ, ਸਮਾਂ ਵੀ ਸਮਾਪਤ ਹੈ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਜੀਵਨ ਦਾ ਕੌਤਕ ਅੱਗੇ ਚੱਲੇਗਾ, ਆਪਾਂ ਕੱਲ ਸ਼ਾਮ ਨੂੰ ਮਹਾਰਾਜ ਜੀ ਦੇ ਪਵਿੱਤਰ ਜੀਵਨ ਨੂੰ ਸਰਵਣ ਕਰਾਂਗੇ, ਜਿਸ ਕਰਕੇ ਕੋਈ ਇੱਕ ਪਿਆਰ ਦੀ ਚਿਣਗ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਅੰਦਰ ਵੀ ਚਲਾ ਦੇਣ ਤੇ ਸਾਡਾ ਵੀ ਸੰਸਾਰ ਤੇ ਆਉਣਾ ਸਫਲਾ ਹੋਵੇ। ਮਹਾਰਾਜ ਜੀ ਦੇ ਉਹਨਾਂ ਗੁਣਾਂ ਨੂੰ ਜਿਹੜੇ ਦਸਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਹੇ ਨੇ, ਇੱਕ ਵਾਰੀ ਫਿਰ ਚੇਤੇ ਕਰੀਏ, ਹਜ਼ੂਰ ਕਹਿੰਦੇ ਨੇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਐਸੇ ਸਤਿਗੁਰੂ ਜੀ ਦੀ ਕਿਰਪਾ ਆਪਣੇ ਉੱਤੇ ਵਰਤੇ, ਸਰਦਾਸ ਬੇਨਤੀ ਨਾਲ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।